श्री राग महला चौथा गुण गावा गुण विथुरा गुण बोली मेरी माए गुरमुख सज्जन गुणकारिया मिल सज्जन हर गुण गाए हीर हीर मिल बेदया रंग चलू लनाए मेरे गोविंदा गुण गावा तृप्त मन होए अंतर प्यास हर नाम की गुर तुस मिलावे सोए मेरे गोविंदा गुण गावा तृप्त मन होए अंतर प्यास हर नाम की गुर तुस मिलावे सोए वाहिगुरु जी का खालसा वाहिगुरु जी की फतेह। सतगुरु पातशाह अकाल पुरख वाहिगुरु दे प्रतख स्वरूप लोक परलोक दे सहायक सच्चे पातशाह श्री गुरु ग्रंथ साहिब आप जी दे बख्शिश कीते हुए इस अस्थान सो घर विखे चलदी लड़ीवार कथा विच अज 40 अंग ते सभायमान गुरु रामदास पातशाह जी दे पावन बचन श्री राग विच अज दी विचार इथों आरंभ होवेगी। धन गुरु रामदास जी ने अज दे पहले शब्द विच अकाल पुरख वाहिगुरु दे मार्ग ते तुरन वास्ते गुरसिखी दा सब तो महत्वपूर्ण कारज जेड़ा सारियां साधनावां दा सिरमौर जिदे राहीं असी उस वाहिगुरु तो जिदे तो साडा जीवन टुट चुका है जुड़ सकने आ बड़े सरल तरीके नाल उहदा वर्णन कीता। उह तरीका किहड़ा है? उहदे गुण गाउणे, उहदे गुणां दा गायन करना। वैसे बाणी विच बोलना भी एक अभ्यास है, पढ़ना भी एक अभ्यास है, सुनना भी एक अभ्यास है। इहदे तों अगे दर बदर मन्नण करना, मन्नणा कमाई करनी, पर ज्यादातर गाउण नूं तरजीह दित्ती गई कीर्तन नूं। सतगुरु ने खुद जदों बाणी उचारी ते राग पहलां उचारिया, इस राग विच अकाल पुरख नूं जल्दी रजाया जा सकदा है। पर इत्थे एक लफ्ज वरत्या, गुण गावां गुण विथरां गुण बोली मेरी माए। यह गुण लफ्ज की है, थोड़ा जा इनू समझना बहुत जरूरी। गुण दा अर्थ की? गुण दा अर्थ है सुभा। कई थावां ते गुण दा अर्थ होवेगा पर उपकार, दूजे ते उपकार करना। इत्थे गुण दा अर्थ है वाहिगुरु दे सुभा नूं गाउणा। उह किवें दा? जिवें मैं उदाहरण दिया, आपां किसे फल बारे जदों वेखने आं उहदा फल दा नां लैंदिआं सार नाल इक इह वी शब्द कहिंदे आं वी उह फल खट्टा है जां मिठा है। ਇਹ ਜਿਹੜਾ ਖੱਟਾ ਤੇ ਮਿੱਠਾ ਲਫ਼ਜ਼ ਹੈ ਉਹਦੇ ਗੁਣ ਨੂੰ ਗਾਉਣਾ। ਉਹਦਾ ਸੁਭਾਅ ਹੈ ਖੱਟਾ ਹੋਣਾ, ਮਿੱਠਾ ਹੋਣਾ, ਕੌੜਾ ਹੋਣਾ, ਇਹ ਉਹਦਾ ਸੁਭਾਅ ਹੈ। ਇੱਕ ਉਹਦਾ ਨਾਂ ਹੈ, ਇੱਕ ਉਹਦਾ ਸੁਭਾਅ ਹੈ। ਇਸੇ ਤਰ੍ਹਾਂ ਉਹਦੇ ਗੁਣ ਗਾਉਣੇ ਪੈਣਗੇ। ਇੱਕ ਸੰਸਾਰ ਦੀਆਂ ਚੀਜ਼ਾਂ ਵਿੱਚ ਤੇ ਉਹਦੇ ਗਾਉਣ ਵਿੱਚ ਬੜਾ ਫਰਕ। ਕਈ ਵਾਰੀ ਅਸੀਂ ਉਦਾਹਰਣ ਦੇ ਦਿੰਦੇ ਹਾਂ ਬਈ ਭਾਈ ਗੁਰਦਾਸ ਜੀ ਦੀ ਇੱਕ ਪੰਕਤੀ ਦੀ, ਦੁਨੀਆਂ ਦੀ ਚੀਜ਼ ਨੂੰ ਤੁਸੀਂ ਗਾਈ ਜਾਓ, ਖੰਡ ਨੂੰ ਖੰਡ ਖੰਡ ਕਹੀ ਜਾਓ, ਮੂੰਹ ਮਿੱਠਾ ਨਹੀਂ ਹੋਏਗਾ। ਤੁਸੀਂ ਮਰਚਾਂ ਮਰਚਾਂ ਕਹੀ ਜਾਓ, ਮੂੰਹ ਕੌੜਾ ਨਹੀਂ ਹੋਣਾ। ਲੂਣ ਕਹੀ ਜਾਓ, ਮੂੰਹ ਕੌੜਾ ਨਹੀਂ ਹੋਣਾ। ਅੰਬ ਅੰਬ ਕਹੀ ਜਾਓ, ਮੂੰਹ ਵਿੱਚ ਅੰਬ ਨਹੀਂ ਪੈਣਾ। ਰੋਟੀ ਰੋਟੀ ਕਹੀ ਜਾਓ, ਮੂੰਹ ਵਿੱਚ ਪ੍ਰਸ਼ਾਦਾ ਨਹੀਂ ਪੈਣਾ। ਪਰ ਇਹ ਗੱਲ ਪਰਮਾਤਮਾ ਤੇ ਨਹੀਂ ਟੁੱਕਦੀ। ਕਈ ਵਾਰੀ ਅਸੀਂ ਇਹ ਚੀਜ਼ ਇਧਰ ਲਾ ਦਿੰਦੇ ਹਾਂ ਵੀ ਭਾਈ ਗੁਰਦਾਸ ਜੀ ਨੇ ਕਿਹਾ ਵੀ ਖੰਡ ਖੰਡ ਕਹਿਤ, ਇਹ ਖੰਡ ਖੰਡ ਕਹਿਣ ਨਾਲ ਕਹਿੰਦੇ ਮੂੰਹ ਨਹੀਂ ਮਿੱਠਾ ਹੁੰਦਾ। ਤੇ ਆਪਾਂ ਦਾ ਇੱਕ ਸੁਭਾਅ ਹੈ ਵੀ ਅਸੀਂ ਆਲਸੀ ਵੀ ਹੋਣਾ ਤੇ ਰੱਬ ਦੀ ਮੋਹਰ ਵੀ ਲਵਾਉਣੀ ਹੈ, ਕਰਨਾ ਵੀ ਕੁਝ ਨਹੀਂ। ਬੰਦੇ ਕੋਲ ਸਾਧਨ ਵੀ ਤੇ ਬੜੇ ਨੇ ਨਾ। ਬੰਦੇ ਨੇ ਸੋਚਿਆ ਵੀ ਜਪਨ ਨੂੰ ਤੇ ਚਿੱਤ ਕਰਦਾ ਨਹੀਂ, ਇਸ ਲਈ ਪੰਕਤੀਆਂ ਕੱਢੋ। ਹੁਣ ਉਹ ਪੰਕਤੀਆਂ ਕੱਢੀਆਂ, ਕਹਿੰਦੇ ਭਾਈ ਗੁਰਦਾਸ ਜੀ ਕਹਿੰਦੇ ਨੇ ਖੰਡ ਖੰਡ ਕਹਿਣ ਨਾਲ ਮੂੰਹ ਮਿੱਠਾ ਨਹੀਂ ਹੁੰਦਾ। ਕਹਿੰਦੇ ਵਾਹਿਗੁਰੂ ਵਾਹਿਗੁਰੂ ਕਹਿਣ ਨਾਲ ਫਿਰ ਕੀ ਮਿਲਣਾ? ਨਹੀਂ, ਖੰਡ ਇੱਕ ਪਦਾਰਥ ਹੈ, ਉਹ ਅਸਥੂਲ ਪਦਾਰਥ ਹੱਥ ਵਿੱਚ ਫੜਿਆ ਜਾ ਸਕਦਾ, ਅਸੀਂ ਉਹਨੂੰ ਕਿਵੇਂ ਪਰਮਾਤਮਾ ਨਾਲ ਜੋੜ ਸਕਦੇ ਹਾਂ? ਖੰਡ ਚੀਜ਼ ਜਿਹੜੀ ਹੈ ਉਹ ਤੇ ਨਾਸ਼ਮਾਨ ਹੈ, ਉਹ ਤੇ ਬਣਾਈ ਗਈ ਹੈ ਤੇ ਉਹ ਖੁਰ ਜਾਂਦੀ। ਹੁਣੇ ਪਾਣੀ ਵਿੱਚ ਪਾਓ, ਖੁਰ ਜਾਏਗੀ, ਪਾਣੀ ਹੋ ਜਾਏਗੀ। ਜਦੋਂ ਖੰਡ ਦੀ ਗੱਲ ਚੱਲਦੀ ਏ, ਉਹ ਜਿੰਨੇ ਪਦਾਰਥ ਨੇ ਕਹਿਣ ਨਾਲ ਮੂੰਹ ਵਿੱਚ ਨਹੀਂ ਪੈਂਦੇ, ਖਾਣੇ ਪੈਣਗੇ। ਪਰ ਜਦੋਂ ਅਸੀਂ ਪਰਮਾਤਮਾ ਦੀ ਗੱਲ ਕਰਨੇ ਆ, ਪਰਮਾਤਮਾ ਖੰਡ ਵਰਗਾ ਨਹੀਂ, ਪਰਮਾਤਮਾ ਦੁੱਧ ਵਰਗਾ ਨਹੀਂ, ਪਰਮਾਤਮਾ ਕੋਈ ਅੰਬ ਨਹੀਂ, ਕੋਈ ਕੇਲਾ ਨਹੀਂ, ਕੋਈ ਸੰਤਰਾ ਨਹੀਂ, ਕੋਈ ਰੋਟੀ ਨਹੀਂ ਵੀ ਜਿਹੜੀ ਪਏਗੀ ਬੋਲਣ ਨਾਲ ਨਹੀਂ। ਉਹਦਾ ਰਸ ਜੇ ਮੂੰਹ ਵਿੱਚ ਪੈਣਾ ਤੇ ਹੋਰ ਕੋਈ ਰਸਤਾ ਨਹੀਂ, ਬੋਲਣਾ ਪਏਗਾ, ਵਾਰ ਵਾਰ ਪੁਕਾਰਨਾ ਪਏਗਾ, ਵਾਰ ਵਾਰ ਉਹਨੂੰ ਜਪਣਾ ਪਏਗਾ, ਰਿਪੀਟਿੰਗ ਕਰਨੀ ਪਏਗੀ, ਦੁਹਰਾਈ ਕਰਨੀ ਪਏਗੀ। ਪਰ ਸਾਡੇ ਲੋਕਾਂ ਨੇ ਖੰਡ ਖੰਡ ਵਾਲੀ ਉਦਾਹਰਣ ਜੋੜ ਦਿੱਤੀ, ਕਹਿੰਦੇ ਵਾਹਿਗੁਰੂ ਵਾਹਿਗੁਰੂ ਕਹਿਣ ਨਾਲ ਫਿਰ ਕੀ ਹੋਣਾ ਹੈ, ਮੂਲ ਮੰਤਰ ਪੜ੍ਹਨ ਨਾਲ ਕੀ ਹੋਣਾ ਹੈ, ਜਪਜੀ ਸਾਹਿਬ ਪੜ੍ਹਨ ਨਾਲ, ਕਹਿੰਦੇ ਇਸ ਤਰ੍ਹਾਂ ਤੇ ਖੰਡ। ਪਰ ਉੱਥੇ ਅਸੀਂ ਸੋਚਿਆ ਨਹੀਂ, ਅਸੀਂ ਜੋੜ ਕਿੱਥੇ ਲਾ ਦਿੱਤਾ, ਗਲਤ ਥਾਂ ਤੇ ਅਸੀਂ ਜੋੜ ਦਿੱਤਾ ਤੇ ਕਹਿ ਦਿੱਤਾ ਵੀ ਕੋਈ ਲੋੜ ਨਹੀਂ ਕਰਨ ਦੀ, ਜਾਪ ਕਰਨ ਦੀ ਕੋਈ ਲੋੜ ਨਹੀਂ। ਸਤਿਗੁਰੂ ਨੇ, ਭਾਈ ਗੁਰਦਾਸ ਜੀ ਨੇ ਖੰਡ ਬਾਰੇ ਕਿਹਾ, ਉੱਥੇ ਇੱਕ ਹੋਰ ਅਰਥ ਸਾਂਝੇ ਕਰਦਿਆਂ ਉਹ ਕਹਿਣਾ ਚਾਹੁੰਦੇ ਨੇ, ਜੇ ਤੂੰ ਰੱਬ ਨੂੰ ਸਿਰਫ ਇੱਕ ਪਦਾਰਥ ਹੀ ਸਮਝ ਕੇ ਜਪੀ ਗਿਆ ਨਾ, ਪਦਾਰਥ ਖੰਡ ਵਰਗਾ ਚੀਜ਼ ਸਮਝ ਕੇ ਵੀ ਆਕਾਸ਼ ਵਿੱਚ ਕਿਤੇ ਰਹਿੰਦਾ ਹੋਵੇਗਾ, ਕਿਤੇ ਘੋੜੇ ਤੇ ਚੜ ਕੇ ਆਵੇਗਾ, ਕਿਤੇ ਰੱਥ ਤੇ ਚੜ ਕੇ ਆਵੇਗਾ, ਫਿਰ ਸੱਜਣਾ ਉਹਨੇ ਤੇਰੇ ਕੋਲ ਜਪਣ ਨਾਲ ਨਹੀਂ ਮਿਲਣਾ, ਉਹਨੂੰ ਜਪ ਤੇ ਉਹਨੂੰ ਆਪਣੇ ਅੰਦਰ ਸਮਝ, ਤੇਰੇ ਵਿੱਚ ਟਿਕਿਆ ਹੋਇਆ, ਤੇਰੇ ਤੋਂ ਵੱਖਰਾ ਨਹੀਂ, ਬਿਲਕੁਲ ਤੇਰੇ ਕੋਲ ਟਿਕਿਆ ਹੋਇਆ, ਉਹਨੂੰ ਤੂੰ ਵੱਖਰਾ ਨਹੀਂ ਕਹਿ ਸਕਦਾ। ਇਸ ਕਰਕੇ ਇੱਥੇ ਗੁਣ ਕਹਿਣ ਦਾ ਮਤਲਬ ਏ, ਗੁਰੂ ਰਾਮਦਾਸ ਕਹਿੰਦੇ ਮੈਂ ਗੁਣ ਗਾ ਰਿਹਾ ਉਹਦੇ, ਮੇਰਾ ਮਨ ਕਰਦਾ ਉਹਦੇ ਗੁਣ ਗਾਵਾਂ, ਕਿਉਂਕਿ ਜਿਉਂ ਜਿਉਂ ਅਸੀਂ ਉਹਦੇ ਗੁਣ ਗਾਉਂਦੇ ਹਾਂ ਤਿਉਂ ਤਿਉਂ ਉਹਦੇ ਗੁਣ ਸਾਡੇ ਵਿੱਚ ਪ੍ਰਵੇਸ਼ ਕਰੀ ਜਾਂਦੇ ਨੇ ਮਨ ਦੇ ਵਿੱਚ, ਕਿਉਂਕਿ ਉਹ ਸੂਖਮ ਹੈ। ਜਿਉਂ ਜਿਉਂ ਅਸੀਂ ਗਾਵਾਂਗੇ, ਉਹਦਾ ਸੁਭਾਅ ਜਿਹੜਾ ਨਾ ਸਾਡੇ ਵਿੱਚ ਇੰਟਰ ਕਰਨਾ ਸ਼ੁਰੂ ਹੋ ਜਾਂਦਾ। ਸੰਗਤ ਦਾ ਤੇ ਬੜਾ ਪ੍ਰਭਾਵ ਹੈ। ਅੱਜ ਤੁਸੀਂ ਕਿਸੇ ਮਨੁੱਖ ਬਾਰੇ ਵਾਰ ਵਾਰ ਤੁਸੀਂ ਸੋਚੋ, ਵਾਰ ਵਾਰ ਯਾਦ ਕਰੋ, ਵਾਰ ਵਾਰ ਉਹਦੀ ਗੱਲ ਕਰੋ। ਆ ਇੱਕ ਛੋਟੀ ਜਿਹੀ ਉਦਾਹਰਣ ਹੈ, ਚਾਰ ਦਿਨ ਕਿਸੇ ਬੰਦੇ ਦੀ ਸੰਗਤ ਕਰ ਲਓ, ਬੰਦਾ ਰੋਟੀ ਉਹਦੇ ਵਾਂਗੂ ਖਾਣ ਲੱਗ ਪੈਂਦਾ, ਪ੍ਰਭਾਵ ਪੈਂਦਾ, ਸੂਖਸ਼ਮਤਾ ਖਿੱਚਦਾ ਬੰਦਾ। ਇਸ ਤਰ੍ਹਾਂ ਜਦੋਂ ਅਸੀਂ ਜਿੰਨੀ ਬਾਣੀ ਕਿਉਂ ਕਿਹਾ, ਬਾਣੀ ਨੂੰ ਨਾਮ ਕਿਉਂ ਕਿਹਾ? ਗੁਰਬਾਣੀ ਨਾਮ ਤਾਂ ਹੈ ਕਿਉਂਕਿ ਗੁਰਬਾਣੀ ਪਰਮਾਤਮਾ ਦਾ ਸੁਭਾਅ ਹੈ, ਗੁਰੂ ਗ੍ਰੰਥ ਸਾਹਿਬ ਪਰਮਾਤਮਾ ਦਾ ਸੁਭਾਅ ਹੈ। ਤੇ ਜਿਉਂ ਜਿਉਂ ਅਸੀਂ ਬਾਣੀ ਨੂੰ ਗਾਉਂਦੇ ਹਾਂ, ਵਿਚਾਰਨੇ ਹਾਂ, ਸੁਣਨੇ ਹਾਂ, ਸਾਰਾ ਕੁਝ ਕਰਨੇ ਹਾਂ, ਵਾਹਿਗੁਰੂ ਦੇ ਗੁਣ ਸਾਡੇ ਵਿੱਚ ਪ੍ਰਵੇਸ਼ ਕਰਨੇ ਸ਼ੁਰੂ ਹੋ ਜਾਂਦੇ ਨੇ, ਉਹਦਾ ਸੁਭਾਅ ਸਾਡੇ ਵਿੱਚ ਪ੍ਰਵੇਸ਼ ਕਰਨਾ ਸ਼ੁਰੂ ਹੋ ਜਾਂਦਾ। ਇੱਕ ਦਿਨ ਸਾਡਾ ਸੁਭਾਅ ਵਿੱਚੋਂ ਖਤਮ ਹੋ ਜਾਂਦਾ ਤੇ ਉਹਦਾ ਸੁਭਾਅ ਸਾਡੇ ਵਿੱਚ ਭਰਿਆ ਜਾਂਦਾ। ਇਹ ਆਪਣਾ ਸੁਭਾਅ ਗਿਆ, ਤਾਂ ਹੀ ਤੇ ਕਿਹਾ ਜੀਵਤ ਮਰੋ। ਇਹਦਾ ਮਤਲਬ ਇਹ ਨਾ ਵੀ ਮਰ ਜਾਓ ਸਰੀਰ ਤੌਰ ਤੇ, ਜੀਵਤ ਮਰੋ ਦਾ ਮਤਲਬ ਹੈ ਵੀ ਜਿਹੜਾ ਤੇਰੇ ਅੰਦਰ ਹੁਣ ਜੀਵਨ ਤੂੰ ਜੀ ਰਿਹਾ ਜਿਵੇਂ ਦਾ ਹੁਣ ਸੁਭਾਅ ਹੈ ਇਹਨੂੰ ਮਾਰ ਦੇ, ਖਤਮ ਕਰ ਦੇ, ਮਰੋ ਹੁਣ ਜੀਵੋ। ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਸੁਭਾਅ ਹੈ ਆਪਣੇ ਵਿੱਚ ਲਾਇਆ ਤਾਂ ਫਿਰ ਮਰਨ ਨਾ ਹੋਈ। ਤੇ ਉਹਦਾ ਇੱਕ ਗੁਣ ਹੈ, ਉਹ ਕਦੀ ਮਰਦਾ ਨਹੀਂ, ਕਦੀ ਹੱਥੋਂ ਜਾਂਦਾ ਨਹੀਂ। ਇਸ ਕਰਕੇ ਇਹ ਗੁਣ ਲਫ਼ਜ਼ ਦਾ ਸਾਨੂੰ ਸਪਸ਼ਟ ਹੋ ਗਿਆ ਵੀ ਗੁਣ ਉਹਦਾ ਸੁਭਾਅ ਹੈ, ਤੇ ਜਿਉਂ ਜਿਉਂ ਉਹਦੇ ਗੁਣ ਗਾਉਂਦੇ ਹਾਂ ਵਿਚਾਰਨੇ ਹਾਂ ਉਹ ਆਟੋਮੈਟਿਕ ਸਾਡੇ ਵਿੱਚ ਸੂਖਸ਼ਮ ਤਲ ਦੇ ਉੱਤੇ ਸਾਡੇ ਵਿੱਚ ਪ੍ਰਵੇਸ਼ ਕਰਨਾ ਸ਼ੁਰੂ ਕਰ ਦਿੰਦਾ। ਜਿਵੇਂ ਅਸੀਂ ਕਿਸੇ ਦੀ ਨਿੰਦਿਆ ਕਰਨੇ ਹਾਂ ਤੇ ਬਾਣੀ ਕਹਿੰਦੀ ਹੈ ਕਿ ਨਿੰਦਿਆ ਦੇ ਨਾਲ ਤੂੰ ਉਹਦੀ ਮੈਲ ਲਾਈ ਜਾ ਰਿਹਾ, ਬਿਲਕੁਲ ਇਸੇ ਤਰ੍ਹਾਂ ਜਦੋਂ ਅਸੀਂ ਵਾਹਿਗੁਰੂ ਦੇ ਗੁਣ ਗਾਉਂਦੇ ਹਾਂ ਤੇ ਉਹਦੇ ਗੁਣ ਸਾਡੇ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਨੇ। ਇੱਥੋਂ ਸਤਿਗੁਰੂ ਜੀ ਸ਼ੁਰੂ ਕਰਦੇ ਨੇ, ਕਹਿੰਦੇ ਗੁਣ ਗਾਵਾਂ ਗੁਣ ਵਿਥਰਾਂ, ਹੇ ਵਾਹਿਗੁਰੂ ਮੇਰਾ ਚਿੱਤ ਕਰਦਾ ਮੈਂ ਤੇਰੇ ਗੁਣ ਗਾਵਾਂ ਤੇ ਵਿਥਰਾਂ ਦਾ ਅਰਥ ਵਿਸਤਾਰ ਕਰਾਂ, ਗੁਣਾਂ ਦਾ ਵਿਸਤਾਰ ਕਰਨਾ, ਵੱਡੇ ਕਰਨਾ। ਇਹ ਵਿਸਤਾਰ ਕਰਨਾ ਕੀ, ਗੁਣ ਪਹਿਲਾਂ ਗਾਏ ਬਈ ਵਾਹਿਗੁਰੂ ਨੂੰ ਸੱਚ ਚੰਗਾ ਲੱਗਦਾ, ਇਹ ਤੇ ਅਜੇ ਬੀਜ ਪਿਆ ਸਿਰਫ। ਹੁਣ ਵਿਥਰਾਂ ਦਾ ਅਰਥ ਕੀ, ਵਿਥਰਾਂ ਦਾ ਅਰਥ ਹੈ ਕਿ ਜਿਵੇਂ ਇੱਕ ਬੀਜ ਨੂੰ ਬੀਜ ਦਿਓ, ਕੱਲਾ ਬੀਜ ਦਿਓ ਉੱਗ ਜ਼ਰੂਰ ਪਏਗਾ, ਪਰ ਜੇ ਉਹਨੂੰ ਪਾਣੀ ਨਾ ਪਾਇਆ, ਉਹਨੂੰ ਗੋਡੀ ਨਾ ਕੀਤੀ ਤੇ ਉਹਨੂੰ ਪੱਤੇ ਨਹੀਂ ਨਿਕਲਣੇ। ਬਿਲਕੁਲ ਇਸੇ ਤਰ੍ਹਾਂ ਸਾਧ ਸੰਗਤ ਜੀ, ਜਿਵੇਂ ਬੀਜ ਨੂੰ ਬੀਜ ਦੇ ਉੱਗ ਪਏਗਾ, ਗੋਡੀ ਤੋਂ ਪਾਣੀ ਤੋਂ ਬਿਨਾਂ ਖਾਦ ਤੋਂ ਬਿਨਾਂ ਵਧੇਗਾ ਨਹੀਂ। ਇਸ ਤਰ੍ਹਾਂ ਉਪਦੇਸ਼ ਕਈ ਵਾਰੀ ਅਸੀਂ ਕੰਨਾਂ ਨਾਲ ਸੁਣ ਤੇ ਲੈਂਦੇ ਹਾਂ, ਬੀਜ ਤੇ ਮਿਲ ਗਿਆ, ਹੁਣ ਪੱਤੇ ਤਾਂ ਨਿਕਲਣਗੇ ਜੇ ਅੰਦਰ ਕਮਾਈ ਕਰਾਂਗੇ, ਤੇ ਯਤਨ ਕਰਾਂਗੇ। ਸਤਿਗੁਰੂ ਨੇ ਕਿਹਾ ਸੱਚ ਬੋਲਣਾ ਤੇ ਸੱਚ ਦੇ ਉੱਤੇ ਤੁਰਾਂਗੇ, ਝੂਠ ਦਾ ਤਿਆਗ ਕਰਨਾ, ਕਿਸੇ ਦੀ ਨਿੰਦਿਆ ਨਹੀਂ ਕਰਨੀ, ਕਿਸੇ ਦਾ ਹਿਸਾਬ। ਗੁਰਬਾਣੀ ਵਿਚ ਜ਼ਰੂਰ ਇਹ ਗੱਲ ਏ ਕਿ ਨਾਪ ਤੋਲ ਜ਼ਰੂਰ ਹੈ, ਪਰ ਸਤਿਗੁਰੂ ਕਹਿੰਦੇ ਤੂੰ ਪਹਿਲਾਂ ਇਹ ਤਾਂ ਵੇਖ ਕਿ ਅਜੇ ਤੇਰੇ ਕੋਲ ਉਹ ਅਥਾਰਟੀ, ਉਹ ਅਧਿਕਾਰ ਵੀ ਹੈ ਕਿ ਨਹੀਂ, ਕਿ ਦੂਜਿਆਂ ਨੂੰ ਨਾਪਦਿਆਂ ਤੋਲਦਿਆਂ ਆਪਣੇ ਆਪ ਨੂੰ ਆਪਾਂ ਭੁੱਲ ਜਾਂਦੇ ਹਾਂ, ਫਿਰ ਉਹ ਨਾਪਣਾ ਤੋਲਣਾ ਨੁਕਸਾਨ ਕਰ ਦਿੰਦਾ। ਇਸ ਕਰਕੇ ਕਹਿੰਦੇ ਗੁਣਾਂ ਦਾ ਵਿਸਤਾਰ ਕਰਾਂ, ਗੁਣ ਬੋਲੀ ਮੇਰੀ ਮਾਏ, ਫਿਰ ਮੈਂ ਉਹਨੂੰ ਬੋਲ ਵੀ ਸਕਣਾ, ਫਿਰ ਉਹਨੂੰ ਦੱਸ ਵੀ ਸਕਣਾ। ਕਹਿੰਦੇ ਗੁਰਮੁਖ ਸੱਜਣ ਗੁਣਕਾਰੀਆ, ਜਿਹੜੇ ਗੁਰਮੁਖ ਹੁੰਦੇ ਨੇ ਨਾ, ਜਿਹੜੇ ਸੱਜਣ ਮਿੱਤਰ ਗੁਰਮੁਖ ਹੁੰਦੇ ਨੇ, ਉਹ ਕੌਣ ਨੇ, ਉਹ ਕਾਹਦੇ ਕਰਮਚਾਰੀ ਨੇ, ਗੁਣਕਾਰੀਆ, ਉਹ ਗੁਣ ਕਰਨ ਵਾਲੇ ਹੁੰਦੇ ਨੇ, ਉਹ ਉਹਨਾਂ ਗੁਣਾਂ ਨੂੰ ਵੰਡਦੇ ਨੇ ਦੁਨੀਆਂ ਦੇ ਵਿੱਚ, ਜਿਹੜੇ ਸਤਿਗੁਰੂ ਤੋਂ ਮਿਲੇ ਨੇ, ਜਿਹੜੀ ਦਾਤ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੇ ਦਿੱਤੀ ਬਖਸ਼ਿਸ਼ ਕਰਕੇ, ਉਹ ਗੁਰਮੁਖ ਕੀ ਕਰਦੇ ਨੇ, ਉਹ ਉਸ ਉਹਨਾਂ ਗੁਣਾਂ ਨੂੰ, ਉਹਨਾਂ ਦਾਤਾਂ ਨੂੰ, ਗੁਰਮੁਖ ਸੱਜਣ ਗੁਣਕਾਰੀਆ, ਕਾਰੀਆ ਦਾ ਅਰਥ ਹੈ ਉਹਨਾਂ ਦਾ ਕੰਮ ਹੀ ਇਹ ਹੁੰਦਾ ਕਿ ਵਾਹਿਗੁਰੂ ਦੇ ਗੁਣ ਵੰਡਣੇ, ਵਾਹਿਗੁਰੂ ਦਾ ਸੁਭਾਅ ਵੰਡਣਾ। ਜ਼ਰੂਰੀ ਨਹੀਂ ਬੋਲ ਕੇ ਆਪਣੇ ਆਪ ਵੰਡਿਆ ਜਾਂਦਾ, ਉਹਨਾਂ ਦੇ ਕੋਲ ਬਹੁ, ਕੋਲ ਬੈਠੇ ਵੰਡਣਾ ਸ਼ੁਰੂ ਹੋ ਜਾਂਦਾ, ਉਹਨਾਂ ਦੇ ਵਿਚੋਂ ਤਰੰਗਾਂ ਲਹਿਰਾਂ ਉੱਠ ਉੱਠ ਕੇ ਸਾਨੂੰ ਸਰਸ਼ਾਰ ਕਰਦੀਆਂ ਨੇ, ਭਿਉਂ ਦਿੰਦੀਆਂ ਨੇ। ਸਾਹਿਬ ਕਹਿੰਦੇ ਮਿਲ ਸੱਜਣ ਹਰ ਗੁਣ ਗਾਏ, ਇਸ ਤਰ੍ਹਾਂ ਦੇ ਸੱਜਣਾਂ ਨੂੰ ਮਿਲ ਕੇ ਜੇ ਗੁਣ ਗਾਈਏ ਨਾ, ਉਹਦਾ ਇੱਕ ਲਾਭ ਬਹੁਤ ਜ਼ਿਆਦਾ ਹੋ ਜਾਂਦਾ। ਇੱਕ ਅਸੀਂ ਇਕੱਲੇ ਗਾਉਂਦੇ ਹਾਂ ਤਾਂ ਉਹਦਾ ਵੀ ਲਾਭ ਤਾਂ ਹੈ, ਨਿਤਨੇਮ ਇਕੱਲਾ ਕਰੀਏ, ਬਾਣੀ ਪੜ੍ਹੀਏ, ਉਹਦਾ ਵੀ ਲਾਭ ਹੈ, ਪਰ ਜੇ ਕਿਸੇ ਦਾ ਮਨ ਭਿੱਜਿਆ ਹੋਵੇ ਨਾ ਅੰਦਰੋਂ ਨਾਮ ਦੇ ਨਾਲ, ਉਹਦੇ ਕੋਲ ਬਹਿ ਕੇ ਸਿਮਰਨ ਕਰਨ ਦੇ ਨਾਲ ਇੱਕ ਲਾਭ ਹੋ ਜਾਏਗਾ, ਕਿਉਂਕਿ ਉਹਦੇ ਵਿੱਚ ਤਾਂ ਉਹ ਭਰਿਆ ਹੀ ਹੋਇਆ। ਤੇ ਜਦੋਂ ਅਸੀਂ ਉਹਦੇ ਕੋਲ ਬਹਿ ਕੇ ਧਿਆਨ ਕਰਨੇ, ਸਿਮਰਨ ਕਰਨੇ ਆ ਜਾਂ ਨਿਤਨੇਮ ਕਰਨੇ ਆ, ਉਹਦੇ ਨਾਲ ਉਹਦੇ ਵਿੱਚੋਂ ਸਾਨੂੰ ਹਿੱਸਾ ਮਿਲਣਾ ਸ਼ੁਰੂ ਹੋ ਜਾਏਗਾ, ਪ੍ਰਭਾਵ ਬਣੇਗਾ, ਬਖਸ਼ਿਸ਼ ਹੋਏਗੀ ਇਸ ਢੰਗ ਦੇ ਨਾਲ। ਇਸ ਕਰਕੇ ਸੱਚੇ ਪਾਤਸ਼ਾਹ ਜੀ ਇੱਥੇ ਬਚਨ ਕਹਿ ਰਹੇ ਨੇ, ਇਨ੍ਹਾਂ ਬਚਨਾਂ ਦੇ ਵਿੱਚ ਕਿਰਪਾ ਕਰ ਰਹੇ ਨੇ, ਜਿਹਦੇ ਵਿੱਚ ਹਜ਼ੂਰ ਕਹਿੰਦੇ ਮਿਲ ਸੱਜਣ ਹਰ ਗੁਣ ਗਾਏ, ਉਨ੍ਹਾਂ ਨੂੰ ਮਿਲ ਕੇ ਗਾ, ਜਿਹੜੇ ਰੱਬ ਦੇ ਪਿਆਰ ਵਿੱਚ ਜੁੜੇ ਬੈਠੇ ਨੇ ਉਨ੍ਹਾਂ ਨੂੰ ਮਿਲ ਕੇ ਗਾਇਆ ਕਰ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਹੀਰਾ ਹੀਰ ਮਿਲ ਬੇਦਿਆ, ਰੰਗ ਚਲੂ ਲੈ ਨਾਏ, ਕਹਿੰਦੇ ਨੇ ਇਸ ਤਰ੍ਹਾਂ ਜਦੋਂ ਉਹਦੇ ਵਰਗੇ ਬਣ ਗਏ, ਉਹਦਾ ਹੀ ਸਰੂਪ ਧਾਰਨ ਕਰ ਲਿਆ, ਹੀਰੇ ਵਰਗੇ ਬਣ ਗਏ, ਪਰਮਾਤਮਾ ਵਰਗੇ ਬਣ ਗਏ। ਜਦੋਂ ਸੁਭਾਅ ਉਹਦੇ ਵਰਗਾ ਬਣ ਗਿਆ ਤੇ ਮਿਲ ਵਿਧਿਆ, ਉਹਦੇ ਵਿਚ ਮਨ ਬਿੰਨਿਆ ਗਿਆ, ਉਹਦੇ ਨਾਲ ਸਾਂਝ ਪੈ ਗਈ, ਉਹਦੇ ਨਾਲ ਜੋੜ ਪੈ ਗਿਆ, ਇਕ ਹੋ ਗਏ। ਫਿਰ ਸਤਿਗੁਰੂ ਕਹਿੰਦੇ ਰੰਗ ਚਲੂਲੇ, ਚਲੂਲੇ ਦਾ ਅਰਥ ਲਾਲ ਰੰਗ ਚੜ ਗਿਆ, ਖੁਸ਼ੀਆਂ, ਖੇੜੇ, ਆਨੰਦ, ਬਖਸ਼ਾਂ। ਇਹ ਦਾਤਾਂ ਉਨ੍ਹਾਂ ਦੀ ਸੰਗਤ ਵਿਚੋਂ ਮਿਲੀਆਂ। ਇਹ ਸੱਚੇ ਪਾਤਸ਼ਾਹ ਜੀ ਗੁਰੂ ਰਾਮਦਾਸ ਮਹਾਰਾਜ ਬਚਨ ਕਹਿ ਰਹੇ ਨੇ, ਕਹਿੰਦੇ ਮੇਰੇ ਗੋਵਿੰਦਾ ਗੁਣ ਗਾਵਾਂ ਤ੍ਰਿਪਤ ਮਨ ਹੋਏ। ਜਦੋਂ ਮੈਂ ਤੇਰੇ ਗੁਣ ਗਾਉਣਾ ਮੇਰੇ ਗੋਬਿੰਦ, ਹੇ ਵਾਹਿਗੁਰੂ, ਉਹ ਗੁਣ ਗਾਉਣ ਦੇ ਨਾਲ ਮੇਰਾ ਮਨ ਰੱਜ ਜਾਂਦਾ, ਤ੍ਰਿਪਤ ਹੋ ਜਾਂਦਾ, ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ। ਕਹਿੰਦੇ ਅੰਤਰ ਪਿਆਸ ਹਰ ਨਾਮ ਕੀ ਗੁਰ ਤੁਸ ਮਿਲਾਵੈ ਸੋਏ। ਜਦੋਂ ਅੰਦਰ ਪਿਆਸ ਲੱਗ ਜਾਏ ਨਾ, ਅੰਦਰ ਮਨ ਦੇ ਵਿਚ ਖਿੱਚ ਪੈ ਜਾਏ, ਵਾਸ਼ਨਾ ਜਾਗ ਪਵੇ, ਉਹਦੇ ਤੋਂ ਬਾਅਦ ਬਖਸ਼ਿਸ਼ ਸ਼ੁਰੂ ਹੁੰਦੀ। ਅੰਤਰ ਪਿਆਸ, ਉਹਦੀ ਤ੍ਰੇਹ ਲੱਗ ਗਈ, ਉਹਦੀ ਪਿਆਸ ਲੱਗ ਗਈ। ਕਹਿੰਦੇ ਉਸ ਪਿਆਸ ਦੇ ਵਿਚ ਜਦੋਂ ਜਪਿਆ ਨਾ, ਫਿਰ ਕਹਿੰਦੇ ਤਰੁੱਠ ਪਿਆ, ਸਤਿਗੁਰੂ ਜੀ ਤਰੁੱਠ ਪੈ, ਮਿਲਾ ਲਿਆ ਉਨ੍ਹਾਂ ਨੇ ਆਪਣੇ ਚਰਨਾਂ ਦੇ ਵਿਚ ਰਹਾਓ। ਮਨ ਰੰਗੋ ਵੱਡ ਭਾਗੀ ਹੋ ਗੁਰ ਤੁਠਾ ਕਰੇ ਪਸਾਓ। ਹੇ ਗੁਰਮੁਖ ਜਨੋ, ਗੁਰੂ ਰਾਮਦਾਸ ਜੀ ਕਹਿੰਦੇ ਮਨ ਨੂੰ ਵਾਹਿਗੁਰੂ ਦਾ ਰੰਗ ਚੜਾ ਦਿਓ, ਮਨ ਨੂੰ ਵਾਹਿਗੁਰੂ ਦਾ ਪਿਆਰ ਅੰਦਰ ਪੈਦਾ ਕਰ ਦਿਓ। ਮਨ ਰੰਗੋ ਹੋ ਵੱਡ ਭਾਗੀ ਹੋ, ਹੇ ਭਾਗਾਂ ਵਾਲਿਓ, ਆਪਣੇ ਮਨ ਨੂੰ ਵਾਹਿਗੁਰੂ ਦੇ ਪਿਆਰ ਦੇ ਨਾਲ ਉਹਦਾ ਰੰਗ ਚੜਾ ਲਓ। ਗੁਰ ਤੁਠਾ ਕਰੇ ਪਸਾਓ, ਪਸਾਓ ਦਾ ਅਰਥ ਬਖਸ਼ਿਸ਼, ਪ੍ਰਸਾਰ ਕਰਨਾ, ਤੇ ਸਤਿਗੁਰੂ ਤੁੱਠ ਕੇ ਫਿਰ ਹੋਰ ਰੰਗ ਚੜਾਏ ਜਾਂਦੇ। ਗੁਰ ਨਾਮ ਬਿਰੜਾਏ ਰੰਗ ਸਿਉ ਹਉ ਸਤਿਗੁਰ ਕੈ ਬਲ ਜਾਉ। ਕਹਿੰਦੇ ਫਿਰ ਹੋਰ ਬਖਸ਼ਾਂ ਵਧ ਗਈਆਂ, ਫਿਰ ਪੂਰੇ ਸਤਿਗੁਰੂ ਨੇ ਨਾਮ ਪੱਕਾ ਕਰਾ ਦਿੱਤਾ, ਦ੍ਰਿੜ ਕਰਾ ਦਿੱਤਾ, ਰੰਗ ਸਿਉ, ਰੰਗ ਦਾ ਅਰਥ ਪ੍ਰੇਮ ਪਾ ਦਿੱਤਾ। ਆਪਣੇ ਸਤਿਗੁਰੂ ਤੋਂ ਜੀ ਕਰਦਾ ਉਸ ਮਨੁੱਖ ਦਾ ਵੀ ਬਲਹਾਰ ਜਾਵਾਂ। ਵਿਣ ਸਤਿਗੁਰ ਹਰ ਨਾਮ ਨ ਲੱਭਈ ਲੱਖ ਕੋਟੀ ਕਰਮ ਕਮਾਓ। ਪੂਰੇ ਸਤਿਗੁਰੂ ਤੋਂ ਬਿਨਾਂ ਨਾਮ ਜਿਹੜਾ ਲੱਭਦਾ ਨਹੀਂ, ਇਹਦਾ ਮਤਲਬ ਨਾਮ ਕੋਈ ਐਸੀ ਚੀਜ਼ ਹੈ ਜਿਹੜੀ ਗੁਰੂ ਕੋਲੋਂ ਹੀ ਮਿਲਦੀ ਹੈ। ਕਈ ਵਾਰੀ ਚੰਗੀ ਗੱਲ ਹੈ, ਅਸੀਂ ਸਿੱਧੀ ਬਾਣੀ ਪੜ੍ਹਦੇ ਰਹੀਏ, ਸਿੱਧਾ ਨਾਮ ਜਪਦੇ ਰਹੀਏ, ਪਰ ਨਾਮ ਗੁਰੂ ਕੋਲੋਂ ਮਿਲਦਾ। ਜਿੰਨਾ ਚਿਰ ਸਿੱਖ ਗੁਰੂ ਕਿਰਪਾ ਕਰੇ, ਉਹਦੇ ਭਾਗ ਜਾਗ ਪੈਣ, ਤੇ ਗੁਰੂ ਗ੍ਰੰਥ ਸਾਹਿਬ ਕੋਲੋਂ ਮੰਗੇ ਦਾਤ ਵੀ ਮੈਨੂੰ ਆਪਣਾ ਚੇਲਾ ਬਣਾ ਲਓ, ਤੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਕੇ ਪੰਜ ਪਿਆਰਿਆਂ ਦੇ ਰਾਹੀਂ ਸਿੱਖ ਨੂੰ ਨਾਮ ਦੀ ਦੀਕਸ਼ਾ ਦਿੰਦੇ ਨੇ, ਬਖਸ਼ਿਸ਼ ਕਰ ਦਿੰਦੇ ਨੇ। ਉਹ ਹੈ ਨਾਮ ਅਸਲੀਅਤ ਵਿਚ, ਉਹ ਫਿਰ ਅੰਦਰ ਰੰਗ ਲਾਉਂਦਾ। ਕਹਿੰਦੇ ਇਸ ਤਰ੍ਹਾਂ ਬਿਨ ਸਤਿਗੁਰ ਨਾਮ ਨਾ ਲੱਭਈ, ਪੂਰੇ ਸਤਿਗੁਰੂ ਦੇ ਚਰਨ ਫੜਨ ਤੋਂ ਬਿਨਾਂ ਲੱਖ ਕੋਟੀ, ਲੱਖਾਂ ਤੇ ਕਰੋੜਾਂ ਹੀ ਕੋਈ ਕਰਮ ਕਮਾਈ ਜਾਏ। ਪਰ ਬਿਨ ਭਾਗਾਂ ਸਤਿਗੁਰ ਨਾ ਮਿਲੈ ਘਰ ਬੈਠਿਆਂ ਨਿਕਟ ਨਿਤ ਪਾਸ। ਹੁਣ ਭਾਗ ਵੀ ਚਾਹੀਦੇ ਨੇ ਪੂਰੇ ਸਤਿਗੁਰੂ ਦੇ ਨਾਲ ਸਾਂਝ ਪਾਉਣ ਵਾਸਤੇ, ਮਿਲਣ ਵਾਸਤੇ, ਅੰਦਰ ਭਾਗ ਪੈਦਾ ਹੋ ਜਾਣ ਤਾਂ ਮਿਲਾਪ ਹੁੰਦਾ, ਨਹੀਂ ਤੇ ਕਈ ਵਾਰੀ ਗੁਰੂ ਦੇ ਕੋਲ ਬੰਦਾ ਬੈਠਾ ਰਹਿੰਦਾ। ਨਿਕਟ ਨਿਤ ਹਰ ਰੋਜ਼ ਨਿਕਟ ਪਾਸ ਬਹਿ ਕੇ ਵੀ ਅੰਤਰ ਅਗਿਆਨ ਦੁੱਖ ਭਰਮ ਹੈ ਵਿਚ ਪੜਦਾ ਦੂਰ ਪਈਆਸ। ਅੰਦਰ ਇੱਕ ਅਗਿਆਨ ਦੁੱਖ ਤੇ ਭਰਮ ਕਿਉਂ ਪੜਦਾ ਪਿਆ ਹੋਇਆ, ਉਧਰੋਂ ਚਾਨਣ ਨਹੀਂ ਆ ਰਿਹਾ। ਅਗਿਆਨ ਦਾ ਅਰਥ ਹੈ ਮਨ ਸੁੱਤਾ ਪਿਆ ਹੈ ਗੁਰੂ ਦੀ ਬਖਸ਼ਿਸ਼ ਤੋਂ ਬਿਨਾਂ, ਤੇ ਅੰਦਰ ਭਰਮ ਹੈ। ਭਰਮ ਦਾ ਅਰਥ ਕੀ ਹੈ? ਭਰਮ ਦਾ ਅਰਥ ਹੈ ਭੁਲੇਖਾ। ਭੁਲੇਖਾ ਕੀ ਹੈ? ਭੁਲੇਖੇ ਦਾ ਅਰਥ ਹੈ ਜਿਹੜੀ ਆਪਣੀ ਚੀਜ਼ ਹੈ ਉਹ ਦਿਸਦੀ ਨਹੀਂ, ਜਿਹੜੀ ਆਪਣੀ ਨਹੀਂ ਉਹਦੇ ਨਾਲ ਮੋਹ ਪਿਆ ਹੋਇਆ, ਇਹ ਭਰਮ, ਇਹਦੇ ਕਰਕੇ ਫਿਰ ਦੁੱਖ ਹੈ। ਤੇ ਪੜਦਾ ਪਿਆ ਹੋਇਆ, ਉਸ ਪਰਦੇ ਵਿਚ ਹਨੇਰਾ ਹੈ, ਦੂਰ ਦਿਸਦਾ ਵਾਹਿਗੁਰੂ। ਬਿਨ ਸਤਿਗੁਰ ਭੇਟੇ ਕੰਚਨ ਨਾ ਥੀਐ ਪੂਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਭੇਟਣ ਮਿਲਣ ਤੋਂ ਬਿਨਾਂ ਮਨੁੱਖ ਦਾ ਜੀਵਨ ਸ਼ੁੱਧ ਨਹੀਂ ਹੁੰਦਾ, ਸੋਨੇ ਵਰਗਾ ਕੰਚਨ ਵਰਗਾ ਨਹੀਂ ਹੁੰਦਾ। ਮਨ ਮੁਖ ਲੋਹੋ ਬੂਢਾ ਬੇੜੀ ਪਾਸ, ਇਹ ਤਾਂ ਐਸੀ ਹਾਲਾਤ, ਬੇੜੀ ਸਾਹਮਣੇ ਖੜੀ ਹੋਵੇ ਤੇ ਬੰਦਾ ਪਾਣੀ ਵਿਚ ਡੁੱਬੀ ਜਾਏ, ਗੁਰੂ ਕੋਲ ਹੋਵੇ ਤੇ ਗੁਰੂ ਦੇ ਚਰਨ ਨਾ ਫੜੀਏ, ਉਹ ਲੋਹੇ ਵਰਗਾ ਮਨਮੁਖ ਗੁਰੂ ਬੇੜੀ ਅਖਤਿਆਰ ਕਰਨ ਤੋਂ ਬਿਨਾਂ ਡੁੱਬਦਾ। ਸਤਿਗੁਰ ਬੋਹਿਤ ਹਰ ਨਾਵ ਹੈ, ਸਤਿਗੁਰੂ ਜਹਾਜ਼ ਏ, ਬਾਣੀ ਜਹਾਜ਼ ਹੈ ਤੇ ਵਾਹਿਗੁਰੂ ਦਾ ਨਾਮ, ਨਾਵ ਦਾ ਅਰਥ ਬੇੜੀ, ਜਿਹਦੇ ਉੱਤੇ ਸੁਰਤ ਸਵਾਰ ਹੋ ਕੇ ਉਹਦੇ ਘਰ ਤੱਕ ਜਾਂਦੀ ਏ। ਸਾਹਿਬ ਕਹਿੰਦੇ ਕਿਤ ਬਿਦ ਚੜਿਆ ਜਾਏ, ਹੁਣ ਉਹ ਬੇੜੀ ਦੀ ਉਦਾਹਰਨ ਦਿੱਤੀ ਏ, ਬਾਹਰ ਕੋਈ ਲੱਕੜ ਦੀ ਬੇੜੀ ਖੜੀ ਨਹੀਂ, ਕਹਿੰਦੇ ਉਹਦੇ ਵਿਚ ਕਿਵੇਂ ਚੜੀਏ, ਜੇ ਤੇ ਬਾਹਰ ਬੇੜੀ ਖੜੀ ਹੋਵੇ ਤੇ ਭੱਜ ਕੇ ਬੰਦਾ ਛਾਲ ਮਾਰ ਕੇ ਬਹਿ ਜਾਏ, ਪਰ ਇਹ ਤਾਂ ਬੇੜੀ ਵੀ ਕੋਈ ਹੋਰ ਏ ਤੇ ਚੜਨ ਵਾਲਾ ਕੋਈ ਹੋਰ ਏ, ਸਰੀਰ ਤੇ ਹੈ ਨੀ, ਬੇੜੀ ਵੀ ਹੋਰ ਤੇ। ਕਈ ਵਾਰੀ ਅਸੀਂ ਇਨ੍ਹਾਂ ਚੀਜ਼ਾਂ ਤੇ ਇੱਥੇ ਬੱਝੇ ਰਹਿੰਦੇ ਹਾਂ ਵੀ ਗੁਰੂ ਸਾਹਿਬ ਤੇ ਬੇੜੀਆਂ ਦੀਆਂ ਗੱਲਾਂ ਕਰਦੇ ਨੇ, ਬੇੜੀ ਚੜੋ ਤੇ ਪਾਰ ਹੋ ਜਾਓ, ਇਹਦੇ ਤੋਂ ਅੱਗੇ ਜਾਣਾ। ਇਹ ਸਿਰਫ ਉਦਾਹਰਣਾਂ ਨੇ, ਬਹੁਤਾਤ ਵਿਚ ਧਾਰਮਿਕ ਜਗਤ ਇਨ੍ਹਾਂ ਗੱਲਾਂ ਵਿਚ ਹੀ ਫਸ ਜਾਂਦਾ। ਕਿਤ ਬਿਦ ਚੜਿਆ ਜਾਏ, ਕਿਵੇਂ ਚੜੀਏ, ਕਿਹੜੇ ਤਰੀਕੇ ਦੇ ਨਾਲ, ਤੇ ਸਤਿਗੁਰੂ ਨੇ ਅੱਗੇ ਸਾਫ਼ ਦੱਸ ਦਿੱਤਾ, ਕਹਿੰਦੇ ਸਤਿਗੁਰ ਕੈ ਭਾਣੇ ਜੋ ਚੱਲੈ ਵਿਚ ਬੋਹਿਥ ਬੈਠਾ ਆਏ। ਕਹਿੰਦੇ ਇੱਥੇ ਨਾ ਕੋਈ ਬੇੜੀ ਤੇ ਨਾ ਕੋਈ ਚੜਨ ਵਾਲਾ। ਗੁਰੂ ਕੇ ਪਿਆਰਿਆ, ਜਿੱਦਣ ਤੈਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਦੱਸੇ ਮਾਰਗ ਤੇ ਤੁਰਨ ਦੀ ਜਾਚ ਆ ਜਾਏਗੀ, ਸਮਝ ਲਈ ਤੂੰ ਜਹਾਜ਼ ਵਿਚ ਬਹਿ ਗਏ, ਸਵਾਰ ਹੋ ਗਿਆ ਗੁਰੂ ਦੇ ਹੁਕਮ ਵਿਚ। ਜੋ ਸਤਿਗੁਰੂ ਨੇ ਹੁਕਮ ਕੀਤਾ ਸਵੇਰ ਤੋਂ ਸ਼ਾਮ ਤੱਕ ਕਿਵੇਂ ਜੀਵਨ ਜਿਉਣਾ ਹੈ, ਸਰੀਰਕ ਤੌਰ ਤੇ ਮਾਨਸਿਕ ਤੌਰ ਤੇ ਅਧਿਆਤਮਕ ਤੌਰ ਤੇ ਕਿਵੇਂ ਜਿਉਣਾ, ਇਹ ਜਿੱਦਣ ਮੰਨ ਲਿਆ, ਕਹਿੰਦੇ ਸਮਝ ਲਓ ਉਹ ਕਹਿੰਦੇ ਜਹਾਜ਼ ਦੇ ਵਿਚ ਬਹਿ ਗਿਆ। ਧੰਨ ਧੰਨ ਵੱਡ ਭਾਗੀ ਨਾਨਕਾ, ਐਸੇ ਗੁਰਮੁਖ ਬੜੇ ਧੰਨ ਨੇ, ਬੜੇ ਵੱਡੇ ਭਾਗਾਂ ਵਾਲੇ ਨੇ, ਜਿਨ੍ਹਾਂ ਸਤਿਗੁਰ ਲਏ ਮਿਲਾਏ, ਜਿਨ੍ਹਾਂ ਨੇ ਪੂਰੇ ਸਤਿਗੁਰੂ ਨੇ ਕਿਰਪਾ ਕਰ ਦਿੱਤੀ, ਜਿਨ੍ਹਾਂ ਤੇ ਆਪਣੇ ਚਰਨਾਂ ਵਿਚ ਮਿਲਾ ਲਿਆ ਹੈ। ਸ੍ਰੀ ਰਾਗ ਮਹੱਲਾ ਚੌਥਾ, ਹਉ ਪੰਥ ਦਸਾਹੀ ਨਿਤ ਖੜੀ, ਕੋਈ ਪ੍ਰਭ ਦੱਸੇ ਤਿੰਨ ਜਾਓ। ਅਤੀ ਡੂੰਘੀ ਬੇਹਬਲਤਾ, ਬੜਾ ਡੂੰਘਾ ਪਿਆਰ ਇਸ ਸ਼ਬਦ ਵਿਚ। ਇੱਥੇ ਇਹ ਨੀ ਵੀ ਕਿਨੂੰ ਪੁੱਛਾਂ, ਜਦੋਂ ਪਿਆਰ ਬਹੁਤਾ ਹੋ ਜਾਣਾ, ਕੋਈ ਕਹਿੰਦੇ ਕੋਈ ਵੀ ਦੱਸਦਾ, ਕੋਈ ਪ੍ਰਭ ਦੱਸੇ ਤਿੰਨ ਜਾਓ, ਮੈਂ ਉਨ੍ਹਾਂ ਦੇ ਕੋਲ ਜਾਵਾਂ ਜਿਹੜਾ ਮੈਨੂੰ ਵਾਹਿਗੁਰੂ ਦਾ ਰਾਹ ਦੱਸੇ। ਹਉ ਪੰਥ, ਪੰਥ ਦਾ ਅਰਥ ਹੈ ਰਾਹ ਦਸਾਈ, ਪੁੱਛਦੀ ਫਿਰਨੀ ਆ ਨਿਤ ਖੜੀ, ਖਲੋ ਕੇ ਪੁੱਛ ਰਹੀ ਆ ਵੀ ਵਾਹਿਗੁਰੂ ਦਾ ਰਸਤਾ ਕਿੱਧਰ ਨੂੰ ਜਾਂਦਾ, ਤੇ ਕਹਿੰਦੇ ਕੋਈ ਆ ਕੇ ਦੱਸੇ ਤਾਂ ਸਹੀ, ਕੋਈ ਵੀ ਦੱਸਦਾ। ਇੱਥੇ ਨਾਂ ਨਹੀਂ ਲਿਆ, ਇੱਥੇ ਫਿਕਸ ਨਹੀਂ ਕੀਤਾ, ਕਿਉਂਕਿ ਜਦੋਂ ਅੰਦਰ ਪ੍ਰੇਮ ਜਾਗ ਪੈਣ, ਇਹ ਜਿਹੜੇ ਗਿਆਨ ਵਿਗਿਆਨ ਨੇ ਨਾ, ਇਹ ਤੇ ਉਦੋਂ ਹੁੰਦੇ ਨੇ ਜਦੋਂ ਬੰਦੇ ਤੁਰਨਾ ਨਾ ਹੋਵੇ। ਸਾਧ ਸੰਗਤ ਜੀ ਕਿਸੇ ਦਾ ਹੋ ਜਾਏ, ਕਿਸੇ ਦਾ ਪੁੱਤਰ ਗੁਆਚ ਜਾਏ, ਪੁੱਤਰ ਨਾਲ ਮੋਹ ਹੈ ਨਾ, ਸਕੂਲੇ ਗਿਆ ਸੀ ਕਿਤੇ ਰਾਹ ਭਟਕ ਗਿਆ, ਗੁਆਚ ਗਿਆ, ਲੱਭਦਾ ਨਹੀਂ, ਤੇ ਮਾਂ ਜਦੋਂ ਲੇਟ ਹੋ ਗਿਆ ਤੇ ਘਰੋਂ ਭੱਜੀ, ਨਾ ਉਹਨੇ ਵੇਖਿਆ ਜੁੱਤੀ ਕਿਹੜੀ ਪਾਈ ਹੈ, ਨਾ ਉਹਨੇ ਵੇਖਿਆ ਕੱਪੜੇ ਕਿਹੜੇ ਪਾਏ ਨੇ। ਜਦੋਂ ਪੁੱਤਰ ਨਹੀਂ ਲੱਭਦਾ, ਬੱਚਾ ਨਹੀਂ ਲੱਭਦਾ, ਤੇ ਗਲੀ ਵਿਚ ਭੱਜੀ ਜਾਂਦੀ ਏ, ਤੇ ਕਮਲੀ ਹੋ ਕੇ ਜਿਹੜਾ ਬੰਦਾ ਜਾਣਦਾ ਉਹਨੂੰ ਵੀ ਪੁੱਛਦੀ, ਜਿਹੜਾ ਨਹੀਂ ਜਾਣਦਾ ਉਹਨੂੰ ਵੀ ਪੁੱਛਦੀ। ਇਹ ਨਹੀਂ ਵੀ ਜਿਹਨੂੰ ਪਹਿਲਾਂ ਕਿਹਨੂੰ ਫਿਕਸ ਕਰਕੇ ਪੁੱਛਣਾ, ਨਹੀਂ, ਜਿਹੜਾ ਗਿਆ। ਜਦੋਂ ਪ੍ਰੇਮ ਬਹੁਤਾ ਗਹਿਰਾ ਹੋ ਜਾਣਾ, ਤੇ ਉਦੋਂ ਇਹ ਜਿਹੜੀਆਂ ਗੱਲਾਂ ਅਸੀਂ ਬਹੁਤੇ ਗਿਆਨ ਦੀਆਂ ਕਰਨੇ ਆ, ਇਹ ਤਾਂ ਸਾਧ ਸੰਗਤ ਜੀ ਉਨਾ ਚਿਰ ਨੇ ਜਿੰਨਾ ਚਿਰ ਅਸੀਂ ਤੁਰਦੇ ਨਹੀਂ। ਜਦੋਂ ਪ੍ਰੇਮ ਠਾਠਾ ਮਾਰ ਕੇ ਸਿਰੇ ਚੜ ਗਿਆ ਨਾ, ਫਿਰ ਤੇ ਬੰਦਿਆਂ ਦੀ ਗੱਲ ਛੱਡ ਦਿਓ, ਫਿਰ ਤੇ ਬੰਦਾ ਰੁੱਖਾਂ ਨੂੰ ਵੀ ਪੁੱਛੇਗਾ ਵੀ ਰੱਬ ਕਿੱਧਰ ਰਹਿੰਦਾ, ਉਨਾ ਚਿਰ ਅਸੀਂ ਕਹਾਂਗੇ ਵੀ ਆਹ ਹੈ ਤੇ ਉਹ ਹੈ। ਇਸ ਕਰਕੇ ਹਉ ਪੰਥ ਦਸਾਈ ਨਿਤ ਖੜੀ, ਕੋਈ ਪ੍ਰਭ ਦੱਸੇ, ਵਾਹਿਗੁਰੂ ਦਾ ਰਾਹ ਕੋਈ ਦੱਸੇ ਤਿੰਨ ਜਾਓ। ਉਹਨਾਂ ਦੇ ਕੋਲ ਜਾਵਾਂ, ਕਹਿੰਦੇ ਜਿੰਨੀ ਮੇਰਾ ਪਿਆਰਾ ਰਾਵਿਆ ਤੈਨੂੰ ਪਿੱਛੇ ਲਾਗ ਫਿਰਾਂ। ਜਿਨ੍ਹਾਂ ਨੇ ਮੇਰੇ ਵਾਹਿਗੁਰੂ ਪਿਆਰੇ ਨੂੰ ਰਾਵਿਆ ਮਾਣਿਆ ਹੈ, ਭੋਗਿਆ ਹੈ, ਮੇਰਾ ਚਿੱਤ ਕਰਦਾ ਮੈਂ ਦਿਨ ਰਾਤ ਉਨ੍ਹਾਂ ਦੇ ਪਿੱਛੇ ਫਿਰਦੀ ਰਵਾਂ, ਉਨ੍ਹਾਂ ਦੇ ਪਿੱਛੇ ਤੁਰੀ ਫਿਰਾਂ। ਕਰ ਮਿੰਨਤ ਕਰ ਜੋਦੜੀ ਮੈਂ ਪ੍ਰਭ ਮਿਲਣੈ ਕਾ ਚਾਉ। ਕਹਿੰਦੇ ਉਨ੍ਹਾਂ ਦੇ ਅੱਗੇ ਮਿੰਨਤ ਹੀ ਕਰਾਂ, ਜੋਦੜੀ ਕਰਾਂ। ਬੜੇ ਮਿੱਠੇ ਸ਼ਬਦ ਨੇ, ਅਰਦਾਸ ਸ਼ਬਦ, ਉਹਦੇ ਤੋਂ ਵੀ ਮਿੱਠਾ ਮਿੰਨਤਾਂ ਕਰਨੀਆਂ। ਇਕ ਹੁੰਦਾ ਕਹਿਣਾ ਕਿਸੇ ਨੂੰ ਜਾ ਕੇ ਜੀ ਆਹ ਕੰਮ ਕਰ ਦਿਓ, ਇਕ ਤਰਲੇ ਲੈਣੇ ਉਹਦੇ, ਇਕ ਉਹਦੇ ਅੱਗੇ ਹੱਥ ਜੋੜ ਜੋੜ ਕੇ, ਲੰਮੇ ਪੈ ਪੈ ਕੇ, ਉਹਦੇ ਪੈਰ ਫੜ ਫੜ ਕੇ, ਭਾਵੇਂ ਉਹ ਸੁਣੇ ਭਾਵੇਂ ਨਾ ਸੁਣੇ, ਉਹਦੀਆਂ ਮਿੰਨਤਾਂ ਕਰਨੀਆਂ, ਉਹਨੂੰ ਮਨਾਉਣ ਦੀ ਕੋਸ਼ਿਸ਼ ਕਰਨੀ, ਜੋਦੜੀ ਕਰਨੀ, ਹੱਥ ਜੋੜ ਕੇ ਕਹਿਣਾ, ਕੀ ਕਹਿਣਾ, ਮੈਂ ਪ੍ਰਭ ਮਿਲਣਾ ਕਾ ਚਾਓ, ਮੇਰੇ ਅੰਦਰ ਪ੍ਰਭੂ ਨੂੰ ਮਿਲਣ ਦਾ ਚਾਹ ਹੈ, ਤੇ ਤੁਸੀਂ ਗਏ ਹੋ, ਦੱਸੋ ਕਿਵੇਂ ਜਾਈਦਾ। ਕਹਿੰਦੇ ਮੇਰੇ ਭਾਈ ਜਨਾ ਕੋਈ ਮੋਕੋ ਹਰ ਪ੍ਰਭ ਮੇਲ ਮਿਲਾਏ। ਹੇ ਮੇਰੇ ਭਾਈ ਜਨਾ, ਬਹੁ ਵਚਨ, ਹੇ ਮੇਰੇ ਭਾਈ ਜਨਾ, ਹੇ ਰੱਬ ਦੇ ਪਿਆਰਿਓ, ਹੇ ਗੁਰੂ ਕੇ ਪਿਆਰਿਓ, ਗੁਰਮੁਖ ਗੁਰਸਿੱਖੋ, ਕਿਰਪਾ ਕਰੋ, ਤੁਹਾਡੇ ਵਿਚੋਂ ਕੋਈ ਵੀ ਮੈਨੂੰ ਹਰ ਪ੍ਰਭ ਵਾਹਿਗੁਰੂ ਨੂੰ ਮਿਲਾ ਦੇ, ਉਹਦੇ ਨਾਲ ਜੋੜ ਲਾ ਦੇ। ਹਉ ਸਤਿਗੁਰ ਵੇਟੋ ਵਾਰਿਆ ਜਿਨ ਹਰ ਪ੍ਰਭ ਦੀਆ ਦਿਖਾਏ। ਇਥੋਂ ਤੱਕ ਸਾਧ ਸੰਗਤ ਜੀ ਗੁਰਮੁਖਾਂ ਦੀ ਗੱਲ ਚੱਲਦੀ ਹੈ, ਗੁਰੂ ਦੇ ਸਿੱਖਾਂ ਦੀ। ਪਹਿਲਾਂ ਉਹ ਕਲਾਸ ਹੈ ਸਾਡੀ, ਜਦੋਂ ਉਨ੍ਹਾਂ ਦੀ ਸੰਗਤ ਕੀਤੀ ਨਾ ਤੇ ਉਹ ਸਨ ਭਲੇ ਪੁਰਸ਼, ਉਨ੍ਹਾਂ ਨੇ ਇਹ ਨਹੀਂ ਕਿਹਾ ਵੀ ਮੈਂ ਹੀ ਤੇਰਾ ਗੁਰੂ ਹਾਂ, ਉਹਨੇ ਕਿਹਾ ਗੁਰੂ ਕੇ ਪਿਆਰਿਆ ਉਹੀ ਤੇਰਾ ਰੱਬ ਤੇ ਉਹੀ ਤੇਰਾ ਗੁਰੂ ਗ੍ਰੰਥ ਸਾਹਿਬ, ਉਥੇ ਜਾ, ਹੋਰ ਕੋਈ ਕੰਮ ਪਿਆ ਤੇ ਦੱਸ ਦੇਈ, ਫਿਰ ਤੇਰੇ ਨਾਲ ਗੱਲ ਕਰ ਲਾਂਗੇ, ਪਰ ਉਧਰ ਜਾ। ਕਹਿੰਦੇ ਫਿਰ ਮੈਂ ਉਨ੍ਹਾਂ ਦੇ ਆਖੇ ਲੱਗ ਕੇ ਗੁਰੂ ਗ੍ਰੰਥ ਸਾਹਿਬ ਕੋਲ ਗਿਆ, ਬਾਣੀ ਪੜ੍ਹੀ, ਨਿਤਨੇਮ ਕੀਤਾ, ਸਿਮਰਨ ਕੀਤਾ, ਤੇ ਉਨ੍ਹਾਂ ਨੇ ਕੀਤੀ ਸਹਾਇਤਾ ਨਾਲ ਸੰਗਤ ਹੋ ਗਈ। ਕਹਿੰਦੇ ਹਉ ਸਤਿਗੁਰ ਵਿਟੋ ਵਾਰਿਆ ਜਿਨ ਹਰ ਪ੍ਰਭ ਦੀਆ ਦਿਖਾਏ। ਕਹਿੰਦੇ ਮੈਂ ਆਪਣੇ ਸਤਿਗੁਰੂ ਤੋਂ ਵਾਰਿਆ ਬਲਹਾਰ ਜਾਣਾ, ਕਿਉਂਕਿ ਸਤਿਗੁਰੂ ਨੇ ਮੈਨੂੰ ਵਾਹਿਗੁਰੂ ਵਿਖਾ ਦਿੱਤਾ, ਪ੍ਰਭੂ ਦੇ ਦਰਸ਼ਨ ਕਰਾ ਦਿੱਤੇ। ਰਹਾਉ ਹੋਏ ਨਿਮਾਣੀ ਢਹਿ ਪਵਾ ਊਰੇ ਸਤਿਗੁਰ ਪਾਸ। ਕਹਿੰਦੇ ਮੈਂ ਨਿਮਾਣੀ ਹੋ ਕੇ ਪੂਰੇ ਸਤਿਗੁਰੂ ਜੀ ਦੇ ਚਰਨਾਂ ਦੇ ਵਿਚ ਢਹਿ ਪਵਾਂ, ਜੇ ਮੈਂ ਇਸ ਤਰ੍ਹਾਂ ਕਰ ਲਵਾਂ, ਜਾਂ ਕੋਈ ਵੀ ਮਨੁੱਖ ਇਸ ਤਰ੍ਹਾਂ ਕਰੇ, ਨਿਮਾਣਾ ਹੋ ਕੇ, ਮਾਣ ਛੱਡ ਕੇ, ਹੰਕਾਰ ਛੱਡ ਕੇ ਡਿੱਗ ਪਵੇ ਗੁਰੂ ਦੇ ਚਰਨਾਂ ਦੇ ਪਾਸ, ਤਾਂ ਨਿਮਾਣਿਆ ਗੁਰਮਾਣ ਹੈ, ਗੁਰ ਸਤਿਗੁਰ ਕਰੇ ਸਾਬਾਸ। ਗੁਰੂ ਨਿਮਾਣਿਆਂ ਦਾ ਮਾਣ ਹੈ, ਜਿਹੜਾ ਉਹਦੇ ਦਰ ਤੇ ਢਹਿ ਪੈਂਦਾ ਉਹਨੂੰ ਫਿਰ ਸ਼ਾਬਾਸ ਥਾਪੜਾ ਦਿੰਦਾ, ਵੀ ਵਾਹ ਗੁਰੂ ਕੇ ਸਿਖਾ, ਆਜਾ ਹੁਣ ਮੈਂ ਤੈਨੂੰ ਜੋੜ ਦਿਆਂ। ਹਉ ਗੁਰਸਾ ਲਾਹੇ ਨਾ ਰੱਜਾਉ। ਸੱਚੇ ਪਾਤਸ਼ਾਹ ਕਹਿੰਦੇ ਜਦੋਂ ਇਸ ਤਰ੍ਹਾਂ ਦੀ ਦਸ਼ਾ ਬਣ ਜਾਏ ਨਾ, ਤੇ ਗੁਰੂ ਦੀ ਵਡਿਆਈ ਕਰ ਕਰਕੇ ਉਹ ਮਨੁੱਖ ਫਿਰ ਰੱਜਦਾ ਨਹੀਂ, ਨਾ ਉਹ ਅੱਕਦਾ, ਨਾ ਥੱਕਦਾ, ਨਾ ਰੱਜਦਾ। ਮੈਂ ਮੇਲੇ ਹਰ ਪ੍ਰਭ ਪਾਸ, ਕਿਉਂਕਿ ਮੈਨੂੰ ਸਿਰਫ ਇਕੋ ਗੁਰੂ ਹੈ, ਸਤਿਗੁਰੂ ਨੇ, ਜਿਹੜੇ ਵਾਹਿਗੁਰੂ ਦੇ ਪਾਸ ਕੋਲ ਲੈ ਕੇ ਜਾ ਸਕਦੇ ਨੇ। ਸਤਿਗੁਰ ਨੂੰ ਸਭ ਕੋ ਲੋਚਦਾ ਜੇਤਾ ਜਗਤ ਸਭ ਕੋਏ। ਵੈਸੇ ਤਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਤਿਗੁਰੂ ਨੂੰ ਸਾਰਾ ਜਗਤ ਹੀ ਲੋਚਦਾ ਪਿਆ, ਸਾਰੇ ਲੋਕ ਹੀ ਚਾਹੁੰਦੇ ਨੇ ਮਿਲਾਪ ਹੋ ਜਾਏ, ਪਰ ਬਿਨ ਭਾਗਾਂ ਦਰਸ਼ਨ ਨਾ ਥੀਐ ਭਾਗਹੀਣ ਬੈ ਰੋਏ। ਜਿੰਨਾ ਚਿਰ ਅੰਦਰ ਭਾਗ ਨਾ ਉਹਦੇ ਹੋਣ, ਸਾਧ ਸੰਗਤ ਜੀ ਨੀਂਦ ਆ ਜਾਏਗੀ, ਸ਼ੱਕ ਪੈ ਜਾਏਗਾ, ਖਿਆਲ ਪੈਦਾ ਹੋ ਜਾਣਗੇ, ਕਲ ਕਲੇਸ਼ ਹੋ ਜਾਏਗਾ, ਝਗੜਾ ਪੈ ਜਾਏਗਾ, ਕੋਈ ਕਾਰਨ ਬਣ ਜਾਏਗਾ। ਕਈ ਵਾਰੀ ਆਪਾਂ ਯਤਨ ਬੜਾ ਕਰਨੇ ਆ, ਵਿੱਚ ਕੋਈ ਨਾ ਕੋਈ ਰੁਕਾਵਟ ਆ ਜਾਂਦੀ ਜੁੜਨ ਵਿੱਚ, ਉਹਦਾ ਕਾਰਨ ਕਿ ਉੱਥੇ ਅੱਗੇ ਭਾਗ ਖਲੋ ਗਿਆ ਤੇ ਭਾਗ ਠੀਕ ਕਿਵੇਂ ਹੋਣ ਫਿਰ ਭਾਗ ਠੀਕ ਹੁੰਦੇ ਨੇ ਨਿਤਨੇਮ ਜ਼ਿਆਦਾ ਕੀਤਿਆਂ ਸੇਵਾ ਕੀਤਿਆਂ ਸਿਮਰਨ ਕੀਤਿਆਂ ਬਾਣੀ ਪੜਿਆਂ ਭਾਗ ਬਣੀ ਜਾਂਦੇ ਨੇ ਭਾਗ ਬਣੀ ਜਾਂਦੇ ਨੇ ਤੇ ਇੱਕ ਦਿਨ ਉਹ ਭਾਗ ਸਾਡੇ ਮਿਲਾਪ ਦਾ ਕਾਰਨ ਬਣ ਜਾਂਦੇ ਨਹੀਂ ਤਾਂ ਭਾਗਹੀਣ ਬਹਿ ਰੋਏ ਜਿੰਨਾ ਚਿਰ ਅਸੀਂ ਕਮਾਈ ਨਹੀਂ ਨਾ ਕਰਦੇ ਮਿਲਾਪ ਨਹੀਂ ਹੋ ਸਕਦਾ ਜੋ ਹਰ ਪ੍ਰਭ ਭਾਣਾ ਸੋਥੀਆ ਤੁਰ ਲਿਖਿਆ ਨਾ ਮੇਟੈ ਕੋਈ ਜੋ ਵਾਹਿਗੁਰੂ ਨੇ ਲੇਖ ਕਲਮ ਵਾਹ ਦਿੱਤੀ ਉਹਨੂੰ ਕੋਈ ਮੇਟ ਨਹੀਂ ਸਕਦਾ ਅਕਾਲ ਪੁਰਖ ਵਾਹਿਗੁਰੂ ਜੀ ਜਿਵੇਂ ਕਰਨਾ ਚਾਹੁਣ ਉਸੇ ਤਰ੍ਹਾਂ ਹੀ ਹੁੰਦਾ ਆਪੇ ਸਤਿਗੁਰ ਆਪ ਹਰ ਆਪੇ ਮੇਲ ਮਿਲਾਏ ਆਪ ਹੀ ਵਾਹਿਗੁਰੂ ਸਤਿਗੁਰੂ ਦਾ ਰੂਪ ਧਾਰਦਾ ਹੈ ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸ ਜੇਵਟ ਅਵਰ ਨਾ ਕੋਏ ਤੇ ਆਪ ਹੀ ਗੁਰੂ ਰੂਪ ਬਣ ਕੇ ਸਿੱਖ ਦੀ ਸੁਰਤ ਨੂੰ ਸ਼ਬਦ ਵਿਚ ਜੋੜ ਲੈਂਦਾ ਹੈ ਤੇ ਵਾਹਿਗੁਰੂ ਦੇ ਦਰ ਵਿਚ ਪ੍ਰਵੇਸ਼ ਕਰਾ ਦਿੰਦਾ ਆਪ ਦਇਆ ਕਰ ਮੇਲ ਸੀ ਗੁਰ ਸਤਿਗੁਰ ਪੀਛੇ ਪਾਏ ਜਿਹਦੇ ਤੇ ਉਹਨੂੰ ਦਇਆ ਆ ਜਾਏ ਬਖਸ਼ਿਸ਼ ਕਰ ਦੇਵੇ ਉਹਨੂੰ ਮੇਲ ਲੈਂਦਾ ਕਿਵੇਂ ਗੁਰੂ ਦੇ ਪਿੱਛੇ ਪਾ ਕੇ ਗੁਰੂ ਦੇ ਪਿੱਛੇ ਤੁਰਨ ਦੀ ਗੁਰੂ ਦੇ ਹੁਕਮ ਵਿਚ ਤੁਰਨ ਦੀ ਉਹਦੇ ਅੰਦਰ ਇਹ ਦਾਤ ਪੈਦਾ ਕਰ ਦਿੰਦਾ ਕਹਿੰਦੇ ਸਭ ਜਗ ਜੀਵਨ ਜਗ ਆਪ ਹੈ ਇਹ ਸਾਰਾ ਜਗਤ ਜਿੱਥੇ ਜਿੱਥੇ ਕੋਈ ਜੀਵਨ ਹੈ ਉਹ ਵਾਹਿਗੁਰੂ ਹੈ ਗੁਰੂ ਗ੍ਰੰਥ ਸਾਹਿਬ ਜੀ ਇੱਕ ਬੜਾ ਸੋਹਣਾ ਐਡਰੈਸ ਦਿੰਦੇ ਨੇ ਅਕਾਲ ਪੁਰਖ ਦਾ ਉਹ ਕਹਿੰਦੇ ਵੀ ਉਹ ਕਿੱਥੇ ਰਹਿੰਦਾ ਜਿੱਥੇ ਕੋਈ ਜੀ ਰਿਹਾ ਹੈ ਉੱਥੇ ਉਹ ਰਹਿ ਰਿਹਾ ਹੈ ਅਕਾਲ ਪੁਰਖ ਜੀਵਨ ਦੇ ਵਿਚ ਹੈ ਜੀਵਨ ਚੱਲ ਰਿਹਾ ਪਸ਼ੀਆਂ ਪਸ਼ੂਆਂ ਵਿਚ ਪੰਛੀਆਂ ਵਿਚ ਮਨੁੱਖਾਂ ਵਿਚ ਇਸਤਰੀਆਂ ਵਿਚ ਬ੍ਰਹਿਮੰਡ ਵਿਚ ਜਿੱਥੇ ਜਿੱਥੇ ਹਰਕਤ ਹੈ ਜਿਸ ਥਾਂ ਤੇ ਹਰਕਤ ਹੋ ਰਹੀ ਹੈ ਉੱਥੇ ਵਾਹਿਗੁਰੂ ਆਪ ਹੀ ਹਰਕਤ ਕਰ ਰਿਹਾ ਇਸ ਕਰਕੇ ਕਹਿੰਦੇ ਸਭ ਜਗ ਜੀਵਨ ਜਗ ਆਪ ਹੈ ਇਸ ਜਗਤ ਦੇ ਹਰ ਇੱਕ ਜੀਵ ਦੇ ਵਿਚ ਜੀਵਨ ਬਣ ਕੇ ਉਹ ਹੀ ਨੱਚ ਰਿਹਾ ਉਹ ਹੀ ਖੇਡਾਂ ਖੇਡ ਰਿਹਾ ਨਾਨਕ ਜਲ ਜਲ ਹੈ ਸਮਾਏ ਪਰ ਜਦੋਂ ਇਸ ਮਨੁੱਖ ਦਾ ਮਨ ਉਹਦੇ ਵਰਗਾ ਹੋ ਜਾਂਦਾ ਉਦੋਂ ਉਹਦੇ ਵਿਚ ਇਸ ਤਰ੍ਹਾਂ ਲੀਨ ਹੋ ਜਾਂਦਾ ਜਿਵੇਂ ਪਾਣੀ ਵਿਚ ਪਾਣੀ ਮਿਲ ਜਾਏ ਪਾਣੀ ਵਿਚ ਲੱਕੜ ਨਹੀਂ ਮਿਲ ਸਕਦੀ ਪਾਣੀ ਵਿਚ ਲੋਹਾ ਨਹੀਂ ਮਿਲ ਸਕਦਾ ਉਹ ਵੱਖਰੇ ਰਹਿ ਜਾਂਦੇ ਨੇ ਇਸ ਤਰ੍ਹਾਂ ਜੇ ਸਾਡਾ ਮਨ ਉਹਦੇ ਵਰਗਾ ਨਹੀਂ ਹੋਇਆ ਫਿਰ ਵਿਚ ਪਿਆ ਜ਼ਰੂਰ ਰਹਿੰਦਾ ਮਿਲਦਾ ਨਹੀਂ ਉਹਦੇ ਵਿਚ ਆਪਣੀ ਹੋਂਦ ਬਣਾਈ ਰੱਖਦਾ ਹਜ਼ੂਰ ਅਗਲੇ ਸ਼ਬਦ ਵਿਚ ਕਹਿੰਦੇ ਸ੍ਰੀ ਰਾਗ ਮਹੱਲਾ ਚੌਥਾ ਚੌਥੇ ਪਾਤਸ਼ਾਹ ਸ੍ਰੀ ਰਾਗ ਦੇ ਸ਼ਬਦ ਵਿਚ ਕਿਰਪਾ ਕਰ ਰਹੇ ਨੇ ਰਸ ਅੰਮ੍ਰਿਤ ਨਾਮ ਰਸ ਅਤ ਭਲਾ ਕਿਤ ਬਿਦ ਮਿਲੈ ਰਸ ਖਾਏ ਕਹਿੰਦੇ ਨੇ ਦੁਨੀਆਂ ਦੇ ਬੜੇ ਰਸ ਨੇ ਮਨ ਪ੍ਰਭਾਵਿਤ ਹੁੰਦਾ ਪਰ ਜਿਉਂ ਜਿਉਂ ਕੋਈ ਮਨੁੱਖ ਨਾਮ ਦੀ ਕਮਾਈ ਕਰਦਾ ਨਾ ਸ਼ਬਦ ਦਾ ਅਭਿਆਸ ਕਰਦਾ ਅੰਦਰ ਸਰੀਰ ਦੇ ਵਿਚੋਂ ਆ ਜਿਹੜਾ ਸਰੀਰ ਭਾਵੇਂ ਮਾਇਆ ਮੋਹ ਨਾਲ ਭਰਿਆ ਭਾਵੇਂ ਇਹ ਹੱਡ ਚੰਮ ਇਹ ਨਾੜੀਆਂ ਦਾ ਇੱਕ ਸੰਗ੍ਰਹਿ ਹੈ ਪਰ ਇਹਦੇ ਵਿਚ ਹੀ ਕਿਤੇ ਨਾ ਕਿਤੇ ਇੱਕ ਬੜਾ ਮਿੱਠਾ ਅੰਮ੍ਰਿਤ ਹੈ ਰਸ ਅੰਮ੍ਰਿਤ ਨਾਮ ਰਸ ਅਤ ਭਲਾ ਬੜਾ ਹੀ ਭਲਾ ਬੜਾ ਹੀ ਸੋਹਣਾ ਬੜਾ ਹੀ ਸੁਹਾਵਣਾ ਜਿੰਨਾ ਚਿਰ ਉਹਨੂੰ ਨਹੀਂ ਕੋਈ ਪੀਂਦਾ ਗੁਰੂ ਗ੍ਰੰਥ ਸਾਹਿਬ ਤੇ ਕਹਿੰਦੇ ਆਪਾਂ ਆਏ ਇਸੇ ਕੰਮ ਵਾਸਤੇ ਜਿਸ ਜਲ ਨਿਧ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰਪਾਹੀ ਜੀਓ ਅੰਮ੍ਰਿਤ ਪੀਣ ਆਇਆ ਹੁਣ ਇਹ ਨੁਕਸ ਪੈ ਗਿਆ ਸਾਡੇ ਜੀਵਨ ਵਿਚ ਇਕ ਤਾਂ ਉਹ ਜਿਹੜੇ ਸੰਸਾਰੀ ਨੇ ਉਹਨਾਂ ਨੇ ਪੀਣੇ ਕੀ ਸਾਧ ਸੰਗਤ ਜੀ ਧਾਰਮਿਕ ਜਗਤ ਦੇ ਵਿਚ ਵੀ ਇਸ ਮਿੱਠੇ ਰਸ ਨੂੰ ਪੀਣ ਵਾਲੇ ਬੜੇ ਘੱਟ ਲੋਕ ਨੇ ਜ਼ਿਆਦਾਤਰ ਹੁੰਦਾ ਕੀ ਏ ਜਦੋਂ ਕੋਈ ਬੰਦਾ ਧਰਮ ਵਿਚ ਪ੍ਰਵੇਸ਼ ਕਰਦਾ ਤੇ ਉਹਨੂੰ ਅੱਗੋਂ ਮਿਲ ਜਾਂਦੇ ਲੋਕ ਜਿਹੜੇ ਕੱਲੇ ਸਿਰਫ ਫਿਲਾਸਫਰ ਹੁੰਦੇ ਨੇ ਫਿਲਾਸਫੀ ਘੁੱਟਣੀ ਗੱਲਾਂ ਕਰਨੀਆਂ ਚੰਗਿਆਈ ਬੁਰਿਆਈ ਦੀ ਵਿਆਖਿਆ ਕਰਦੇ ਰਹਿਣਾ ਉਹਦੇ ਵਿਚ ਹੁੰਦਾ ਕੀ ਏ ਧਰਮ ਸਿਰਫ ਇਕ ਮੈਥਮੈਟਿਕਸ ਬਣ ਕੇ ਰਹਿ ਜਾਂਦਾ ਸਿਰਫ ਹਿਸਾਬ ਕਿਤਾਬ ਰਹਿ ਜਾਂਦਾ ਫਿਰ ਸਕੂਲ ਬਣ ਜਾਂਦਾ ਸਕੂਲੀਕਰਨ ਹੋ ਜਾਂਦਾ ਜਦਕਿ ਸਕੂਲੀਕਰਨ ਧਰਮ ਦੇ ਵਿਚ ਗੁਰੂ ਗ੍ਰੰਥ ਸਾਹਿਬ ਵਿਚ ਹੈ ਪਰ ਆਰੰਭ ਵਿਚ 5% ਉਹਦੇ ਤੋਂ ਅੱਗੇ ਫਿਰ ਉਥੇ ਸਕੂਲ ਨਹੀਂ ਉਥੇ ਕਲਾਸ ਨਹੀਂ ਉਥੇ ਕੋਈ ਗਿਣੀਆਂ ਮਿੱਥੀਆਂ ਚੀਜ਼ਾਂ ਨਹੀਂ, ਉਥੇ ਤਾਂ ਨਾਮ ਜਪ ਜਪ ਕੇ ਉਸ ਰਸ ਨੂੰ ਪੀਣਾ ਹੁੰਦਾ ਤੇ ਉਹਦਾ ਮਨ ਤ੍ਰਿਪਤ ਹੋ ਜਾਂਦਾ, ਸੰਸਾਰ ਆਪਣੇ ਆਪ ਛੁੱਟ ਗਿਆ। ਪਰ ਜਿੰਨਾ ਚਿਰ ਅੰਦਰ ਰਸ ਨਹੀਂ ਆਇਆ, ਜਿਹਨੂੰ ਰਸ ਆ ਗਿਆ, ਜਿਹਨੂੰ ਅੱਜ ਕਹਿ ਰਹੇ ਨੇ ਗੁਰੂ ਰਾਮਦਾਸ ਜੀ, ਉਹਦੀਆਂ ਅੱਖਾਂ ਵੀ ਰੱਜ ਗਈਆਂ ਉਸ ਅੰਮ੍ਰਿਤ ਰਸ ਨਾਲ, ਉਹਦੇ ਕੰਨ ਵੀ ਰੱਜ ਗਏ, ਉਹਦੀ ਰਸਨਾ ਵੀ ਤ੍ਰਿਪਤ ਹੋ ਗਈ, ਉਹਦੀ ਨਾਸ਼ਕਾ ਵੀ, ਇੱਕ ਤਰ੍ਹਾਂ ਦੇ ਨਸ਼ੇ ਵਿੱਚ ਸਾਰਾ ਜੀਵਨ ਉਹਦਾ ਗੁਜ਼ਰ ਰਿਹਾ। ਉਹਨੂੰ ਹਜ਼ੂਰ ਕਹਿੰਦੇ ਰਸ ਅੰਮ੍ਰਿਤ ਨਾਮ ਰਸ ਅਤ ਭਲਾ, ਕਹਿੰਦੇ ਸਭ ਤੋਂ ਉੱਤਮ ਰਸ ਹੈ ਨਾਮ ਦਾ ਰਸ। ਪਰ ਕਿਤ ਬਿਦ ਮਿਲੇ ਰਸ ਖਾਏ, ਪਰ ਇਹ ਖਾਣ ਨੂੰ ਕਿਵੇਂ ਮਿਲੇ, ਉਹ ਤਰੀਕਾ ਕਿਹੜਾ। ਜਾਏ ਪੁੱਛੋ ਸੁਹਾਗਣੀ, ਤੁਸੀਂ ਕਿਉਂ ਕਰ ਮਿਲਿਆ ਪ੍ਰਭ ਆਏ, ਕਹਿੰਦੇ ਇੱਕ ਕੰਮ ਕਰਨਾ ਪਊ, ਤੈਨੂੰ ਜਾ ਕੇ ਸੁਹਾਗਣਾ ਨੂੰ ਪੁੱਛਣਾ ਪਏਗਾ। ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਬੜਾ ਵੱਡਾ ਸਿਧਾਂਤ ਤੇ ਸਾਰੇ ਸ਼ਬਦ ਪੜ੍ਹ ਕੇ ਵੇਖ ਲਓ, ਸਤਿਗੁਰੂ ਵਿੱਚ ਸੁਹਾਗਣਾ ਦਾ ਨਾਂ ਲੈਣਗੇ। ਕਹਿੰਦੇ ਉਨ੍ਹਾਂ ਦੇ ਕੋਲ ਪੁੱਛ ਜਿਨ੍ਹਾਂ ਨੂੰ ਮਿਲ ਪਿਆ, ਜਿਹੜੇ ਜੁੜ ਗਏ ਨੇ, ਸੰਗਤ ਕਰਨੀ ਪਊ, ਸਿੱਧਾ ਡਾਇਰੈਕਟ ਨਹੀਂ। ਜੇ ਕੋਈ ਬੰਦਾ ਕਵੇ ਮੈਂ ਤੇ ਆਪਣੇ ਡਰਾਇੰਗ ਰੂਮ ਵਿਚ ਕੰਪਿਊਟਰ ਦੇ ਵਿਚ ਰੱਬ ਨੂੰ ਰੱਖਿਆ ਹੋਇਆ, ਜਦੋਂ ਕਲਿਕ ਕਰਨਾ ਤੇ ਸਾਹਮਣੇ ਆ ਜਾਂਦਾ, ਵਿਦਿਆ ਪੜ੍ਹ ਲੈਣਾ, ਨਹੀਂ, ਇਹ ਧੋਖਾ ਹੈ ਆਪਣੇ ਜੀਵਨ ਨਾਲ। ਸੰਗਤ ਕਰਨੀ ਪਏਗੀ, ਸਰੀਰਕ ਸੰਗਤ, ਨਹੀਂ ਤਾਂ ਨਹੀਂ ਹੋ ਸਕਦਾ ਕਦੀ ਨਹੀਂ। ਕਹਿੰਦੇ ਨੇ ਜਾਏ ਪੁੱਛਾਂ ਸੁਹਾਗਣੀ, ਜਾਏ ਪੁੱਛੋ, ਕਹਿੰਦੇ ਜਾ ਕੇ ਉਨ੍ਹਾਂ ਨੂੰ ਪੁੱਛ ਲਓ, ਸੁਹਾਗਣੀ ਜਿਹੜੇ ਗੁਰਮੁਖ ਨੇ, ਜਿਹੜੇ ਸੰਤ ਜਨ ਨੇ, ਤੁਸਾਂ ਕਿਉਂ ਕਰ, ਤੁਹਾਨੂੰ ਕਿਹੜੇ ਤਰੀਕੇ ਦੇ ਨਾਲ ਮਿਲਿਆ ਪ੍ਰਭ ਆਏ, ਵਾਹਿਗੁਰੂ ਆ ਕੇ ਮਿਲਿਆ, ਤੁਸੀਂ ਕੀ ਕੀਤਾ। ਅੱਗੇ ਜਵਾਬ ਦਿੱਤਾ, ਕਹਿੰਦੇ ਓਏ ਬੇਪਰਵਾਹ, ਓਏ ਬੇਪਰਵਾਹ ਨਾ ਬੋਲਣੀ। ਉਹ ਕਿਵੇਂ ਦੇ ਨੇ ਫਿਰ, ਉਹ ਬੇਪਰਵਾਹ ਬੜੇ ਨੇ, ਉਨ੍ਹਾਂ ਨੂੰ ਕੋਈ ਇਹਦੇ ਵਿਚ ਤਮਾ ਨੇ ਵੀ ਮੈਂ ਜ਼ਰੂਰ ਦੂਜਿਆਂ ਨੂੰ ਦੱਸਾਂ। ਪਰ ਉਹ ਕਈ ਤਰ੍ਹਾਂ ਦੇ ਹੁੰਦੇ ਨੇ, ਕਈ ਤਾਂ ਬੇਪਰਵਾਹ ਬਿਲਕੁਲ ਨਹੀਂ ਬੋਲਦੇ ਨੇ, ਕਈਆਂ ਦੀ ਡਿਊਟੀ ਜਿਵੇਂ ਜਿਵੇਂ ਲੱਗੀ ਏ ਉਹ ਬੋਲਦੇ ਵੀ ਨੇ, ਵੱਖਰੇ ਵੱਖਰੇ ਹੁੰਦੇ ਨੇ। ਇਸ ਤਰ੍ਹਾਂ ਕਹਿੰਦੇ ਉਹ ਬੜੇ ਬੇਪਰਵਾਹ ਸਨ, ਉਹ ਅੱਗੋਂ ਬੋਲਦੇ ਨਹੀਂ, ਦੱਸਦੇ ਨਹੀਂ। ਫਿਰ ਕੀ ਕੀਤਾ, ਕਹਿੰਦੇ ਹਉ ਮਲ ਮਲ ਧੋਵਾਂ ਤਿੰਨ ਪਾਏ, ਫਿਰ ਮੈਂ ਉਨ੍ਹਾਂ ਦਾ ਮਲ ਮਲ ਕੇ ਪੈਰ ਧੋਤੇ, ਯਾਨੀ ਕਿ ਉਨ੍ਹਾਂ ਅੱਗੇ ਬੇਨਤੀਆਂ ਕੀਤੀਆਂ, ਉਨ੍ਹਾਂ ਦੀ ਸੇਵਾ ਕੀਤੀ, ਪੈਰ ਧੋਤੇ ਮਲ ਮਲ ਕੇ। ਹੁਣ ਇਹਦਾ ਕੀ ਅਰਥ ਕਰਾਂਗੇ, ਸਾਡੇ ਬੰਦੇ ਤਾਂ ਕਹਿੰਦੇ ਵੀ ਕਿਸੇ ਨੂੰ ਫਤਿਹ ਵੀ ਝੁੱਕ ਕੇ ਸਿਰ ਨੀਵਾਂ ਨਹੀਂ ਹੋਣਾ ਚਾਹੀਦਾ, ਬਿਲਕੁਲ ਸਿੱਧਾ ਰੱਖ ਕੇ ਵੱਟਾ ਮਾਰਨਾ ਜਿਵੇਂ ਇਸ ਤਰ੍ਹਾਂ ਬੁਲਾਓ। ਠੀਕ ਹੈ, ਗੁਰੂ ਘਰ ਵਿਚ ਪੂਜਾ ਗੁਰੂ ਗ੍ਰੰਥ ਸਾਹਿਬ ਜੀ ਦੀ, ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਸਿੱਖ। ਪਰ ਜੇ ਕਿਤੇ ਕੋਈ ਪਿਆਰ ਵਾਲਾ ਗੁਰਮੁਖ ਮਿਲ ਪਿਆ ਤੇ ਅੱਗੇ ਥੋੜਾ ਜਿਹਾ ਸਿਰ ਨੀਵਾਂ ਹੋ ਜਾਏ ਤੇ ਉਹਦੇ ਵਿਚ ਕੋਈ ਕਹਿੰਦੇ ਮਰਿਆਦਾ ਭੰਗ ਹੋ ਗਈ ਸਾਰੀ। ਅਸੀਂ ਉਹ ਹੀ ਪਰਤ ਕੇ ਆ ਗਏ ਹਾਂ, ਕਾਸ਼ੀ ਵਾਲੇ ਸਾਰੇ ਬ੍ਰਾਹਮਣ ਜਿਹੜੇ ਕਬੀਰ ਦੇ ਪਿੱਛੇ ਲੱਗੇ ਰਹੇ ਸਾਰੀ ਉਮਰ, ਉਹ ਹੀ ਬ੍ਰਾਹਮਣ ਪਰਤ ਕੇ ਸਾਰੇ ਜੰਮ ਪਏ ਸਾਡੇ ਵਿਚ, ਸੁੱਕੇ ਸਰੀਏ ਵਾਂਗ ਸਿੱਧੇ। ਨਹੀਂ, ਗੁਰਮਤ ਦਾ ਜਿਹੜਾ ਰਸਤਾ ਹੈ ਉਹ ਵਿਚਕਾਰ ਏ ਨਾ। ਗੁਰਮਤ ਇਹ ਕਹਿੰਦੀ ਏ ਵੀ ਪੂਜਾ ਕਰੋ ਬੰਦੇ ਦੀ, ਪਰ ਗੁਰਮਤ ਇਹ ਵੀ ਨਹੀਂ ਕਹਿੰਦੀ ਵੀ ਬੰਦੇ ਨਾਲ ਨਫ਼ਰਤ ਕਰੋ। ਉਹਦੇ ਵਿਚ ਇਕ ਰਾਹ ਹੈ, ਜਿੱਥੇ ਰੱਬ ਵੱਸਦਾ, ਗੁਰੂ ਗ੍ਰੰਥ ਸਾਹਿਬ ਤੇ ਕਹਿ ਰਿਹਾ ਵੀ ਉਹ ਸਾਰੇ ਸੰਸਾਰ ਵਿਚ ਵੱਸਦਾ, ਸੰਸਾਰ ਨਾਲ ਹੀ ਨਫ਼ਰਤ ਕਰਨੀ ਸ਼ੁਰੂ ਕਰ ਦਿੱਤੀ, ਮਿਲਣਾ ਕਿੱਥੋਂ ਹੋਇਆ ਫਿਰ। ਇਸ ਕਰਕੇ ਕਹਿੰਦੇ ਹੋ ਮਲ ਮਲ ਧੋਵਾਂ ਤਿੰਨ ਪਾਏ, ਤੇ ਜਦੋਂ ਉਨ੍ਹਾਂ ਨੂੰ ਪੁੱਛਿਆ ਨਾ, ਫਿਰ ਉਨ੍ਹਾਂ ਨੇ ਥੋੜਾ ਜਿਹਾ ਕੁਝ ਕਹਿਣਾ ਸ਼ੁਰੂ ਕੀਤਾ। ਫਿਰ ਅੱਗੇ ਕਹਿੰਦੇ ਭਾਈ ਰੇ ਮਿਲ ਸੱਜਣ ਹਰ ਗੁਣ ਸਾਰ, ਗੁਰੂ ਰਾਮਦਾਸ ਜੀ ਕਹਿੰਦੇ ਹੇ ਭਾਈ, ਹੇ ਗੁਰੂ ਕੇ ਸਿਖਾ, ਐਸੇ ਸੱਜਣਾਂ ਨੂੰ ਮਿਲ ਕੇ ਵਾਹਿਗੁਰੂ ਦੇ ਗੁਣਾਂ ਨੂੰ ਸੰਭਾਲ, ਚੇਤੇ ਕਰ, ਬਾਣੀ ਨਾਲ ਜੁੜ, ਜਿਹੜੇ ਪਹਿਲਾਂ ਜੁੜ ਚੁੱਕੇ ਨੇ ਗੁਰੂ ਗ੍ਰੰਥ ਸਾਹਿਬ ਦੇ ਨਾਲ। ਸੱਜਣ ਸਤਿਗੁਰ ਪੁਰਖ ਹੈ, ਦੁੱਖ ਕੱਢੈ ਹਉ ਮੈਂ ਮਾਰ। ਸੱਜਣ ਸਤਿਗੁਰੂ ਵੀ ਹੈ, ਤੇ ਜਿਹੜੇ ਗੁਰੂ ਨੇ ਵਰਸਾ ਦਿੱਤੇ ਉਹ ਵੀ ਸੱਜਣ ਨੇ, ਸੱਜਣ ਦਾ ਅਰਥ ਮਿੱਤਰ। ਉਨ੍ਹਾਂ ਨੇ ਉਨ੍ਹਾਂ ਨੂੰ ਮਿਲ ਕੇ ਜਦੋਂ ਵਾਹਿਗੁਰੂ ਸੱਜਣ ਗੁਰੂ ਸੱਜਣ ਨਾਲ ਜੁੜੇ, ਤੇ ਗੁਰੂ ਸੱਜਣ ਨੇ ਸਤਿਗੁਰ ਪੁਰਖ ਹੈ ਉਹਨੇ ਦੁੱਖ ਤੇ ਹਉਮੈ ਦਾ ਦੁੱਖ ਵਿਚੋਂ ਮਾਰ ਕੇ ਕੱਢ ਦਿੱਤਾ ਹੈ। ਰਹਾਓ ਗੁਰਮੁਖੀਆਂ ਸੁਹਾਗਣੀ ਤਿੰਨ ਦਇਆ ਪਈ ਮਨ ਆਏ। ਜਿਹੜੀਆਂ ਗੁਰਮੁਖੀਆਂ ਭਾਵ ਜਿਹੜੇ ਗੁਰਮੁਖ ਜਨ ਸੁਹਾਗਣੀ ਗੁਰੂ ਕੇ ਪਿਆਰੇ ਨੇ, ਜਦੋਂ ਉਨ੍ਹਾਂ ਦੀ ਸੰਗਤ ਕੀਤੀ ਨਾ ਉਨ੍ਹਾਂ ਦੇ ਮਨ ਵਿਚ ਦਇਆ ਆ ਗਈ, ਪਿਆਰ ਆ ਗਿਆ ਵੀ ਇਹ ਜਿਹੜਾ ਬੰਦਾ ਆਇਆ ਇਹ ਵੀ ਗੁਰਸਿੱਖ ਬਣ ਜਾਏ, ਇਹਦੇ ਤੇ ਵੀ ਕਿਰਪਾ ਹੋ ਜਾਏ। ਦਇਆ ਆ ਗਈ ਉਨ੍ਹਾਂ ਦੇ ਮਨ ਵਿਚ ਤੇ ਉਨ੍ਹਾਂ ਨੇ ਫਿਰ ਦੱਸਿਆ ਕਿ ਉਹ ਜਵਾਬ ਕਿਹੜਾ ਦਿੰਦੇ ਨੇ। ਉਹ ਕਹਿੰਦੇ ਸਤਿਗੁਰ ਵਚਨ ਰਤਨ ਹੈ ਜੋ ਮੰਨੇ ਸੋ ਹਰ ਰਸ ਖਾਏ। ਉਨ੍ਹਾਂ ਨੇ ਕਿਹਾ ਭਾਈ ਰਾਹ ਹੋਰ ਕੋਈ ਨਹੀਂ, ਪੂਰੇ ਸਤਿਗੁਰੂ ਜੀ ਦਾ ਜਿਹੜਾ ਵਚਨ ਹੈ ਨਾ, ਵਚਨ ਗੁਰੂ ਦਾ ਸ਼ਬਦ, ਆ ਦੋ ਲਫ਼ਜ਼ ਆਉਣਗੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ, ਇਕ ਗੁਰੂ ਕਾ ਸ਼ਬਦ ਤੇ ਇਕ ਗੁਰੂ ਕੇ ਸ਼ਬਦ। ਬਹੁਤ ਘੱਟ ਥਾਵਾਂ ਤੇ ਇਹ ਆਏਗਾ ਵੀ ਗੁਰੂ ਕੇ ਸ਼ਬਦ, ਗੁਰੂ ਕਾ ਸ਼ਬਦ ਆਵੇਗਾ, ਉਹਦਾ ਮਤਲਬ ਹੋਵੇਗਾ ਇਕੋ ਹੀ ਸ਼ਬਦ, ਦੋ ਨਹੀਂ ਇਕੋ ਹੀ। ਕਿੰਨੀਆਂ ਉਦਾਹਰਣਾਂ ਨੇ, ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ, ਇਕੋ ਹੀ ਸ਼ਬਦ ਉਹ ਦੂਜਾ ਹੈ ਹੀ ਨਹੀਂ। ਇਹ ਤਾਂ ਸ਼ਬਦਾਂ ਦਾ ਸੰਗ੍ਰਹਿ ਹੈ, ਜਦੋਂ ਆਪਾਂ ਬਾਣੀ ਪੜ੍ਹਦੇ ਉਹ ਸ਼ਬਦ ਇਹਦੀ ਇਕ ਇਹਦੀ ਜੜ ਹੈ ਜਿਹਦੇ ਵਿਚ ਸਾਰੀ ਬਾਣੀ ਪੈਦਾ ਹੋਈ ਨਾਮ। ਇਸ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ, ਉਨ੍ਹਾਂ ਨੇ ਦੱਸਿਆ ਹੈ ਭਾਈ ਗੁਰੂ ਦਾ ਜਿਹੜਾ ਵਚਨ ਹੈ ਨਾ, ਗੁਰੂ ਨੇ ਜੋ ਤੈਨੂੰ ਕਹਿ ਦਿੱਤਾ ਉਹਨੂੰ ਜੇ ਮੰਨ ਲਏਗਾ ਉਹੀ ਮਨੁੱਖ ਹਰ ਰਸ ਖਾਏ, ਉਹ ਵਾਹਿਗੁਰੂ ਦੇ ਨਾਮ ਦਾ ਰਸ ਖਾ ਲੈਂਦਾ ਭਾਵ ਨੂੰ ਪ੍ਰਾਪਤ ਹੋ ਜਾਂਦਾ ਹੈ। ਸੇ ਵੱਡ ਭਾਗੀ ਵੱਡ ਜਾਣੀ, ਉਹ ਬੜੇ ਵੱਡੇ ਭਾਗਾਂ ਵਾਲੇ ਨੇ ਤੇ ਉਨ੍ਹਾਂ ਨੂੰ ਵੱਡੇ ਭਾਗਾਂ ਵਾਲੇ ਸਮਝੋ। ਜਿਨ ਹਰ ਰਸ ਖਾਦਾ ਗੁਰ ਭਾਏ, ਜਿਨ੍ਹਾਂ ਨੇ ਗੁਰੂ ਦੇ ਭਾਣੇ ਵਿਚ ਤੁਰ ਕੇ ਵਾਹਿਗੁਰੂ ਦੇ ਨਾਮ ਦੇ ਰਸ ਅੰਮ੍ਰਿਤ ਨੂੰ ਪੀ ਲਿਆ ਖਾ ਲਿਆ ਹੈ, ਇਹੋ ਹਰ ਰਸ ਬਣ ਤਿਣ ਸਬਤ ਹੈ। ਇਹ ਹੈ ਕਿੱਥੇ ਵਾਹਿਗੁਰੂ ਦੇ ਨਾਮ ਦਾ ਪਿਆਰਾ ਰਸ, ਕਹਿੰਦੇ ਜਦੋਂ ਕੋਈ ਪੀਂਦਾ ਨਾ ਤੇ ਉਹਨੂੰ ਚੌਵਾਂ ਪਾਸੇ ਵਸਦਾ ਦਿਖਦਾ, ਜਿਵੇਂ ਚੌਵਾਂ ਪਾਸੇ ਬਾਰਿਸ਼ ਪੈਂਦੀ ਹੋਵੇ। ਬਣ ਤਿਣ ਸੁੱਕੀਆਂ ਚੀਜ਼ਾਂ ਵਿਚ ਤੇ ਹਰੇ ਰੁੱਖਾਂ ਦੇ ਵਿਚ, ਬਣ ਦਾ ਅਰਥ ਹੈ ਰੁੱਖ, ਤ੍ਰਿਣ ਦਾ ਅਰਥ ਸੁੱਕੇ ਰੁੱਖ ਘਾਹ ਆਦਿ ਸਾਰਿਆਂ ਵਿਚ। ਪਰ ਕਹਿੰਦੇ ਭਾਗਹੀਣ ਨਹੀਂ ਪਾ ਖਾਏ, ਭਾਗਹੀਣ ਬੰਦੇ ਜਿਹੜੇ ਨੇ ਉਹ ਸਾਰੇ ਥਾਵਾਂ ਤੇ ਵਸਦੇ ਨਾਮ ਰਸ ਨੂੰ ਵੀ ਨਹੀਂ ਖਾ ਸਕਦੇ। ਬਿਨ ਸਤਿਗੁਰ ਪੱਲੇ ਨਾ ਪਵੈ ਮਨ ਮੁਖ ਰਹੇ ਬਿਲ ਲਾਏ। ਪੂਰੇ ਸਤਿਗੁਰੂ ਦਾ ਹੁਕਮ ਮੰਨਣ ਤੋਂ ਬਿਨਾਂ, ਬਾਣੀ ਦੇ ਅਨੁਸਾਰ ਜੀਵਨ ਜਿਉਣ ਤੋਂ ਬਿਨਾਂ, ਗੁਰੂ ਕੇ ਸਿੱਖਾਂ ਦੀ ਸੰਗਤ ਕਰਨ ਤੋਂ ਬਿਨਾਂ ਇਹ ਨਾਮ ਦਾ ਰਸ ਪੱਲੇ ਨਹੀਂ ਪੈਂਦਾ। ਇਸੇ ਕਰਕੇ ਮਨਮੁਖ ਬਿਲ ਲਾਏ ਕਲਪ ਰਹੇ ਨੇ। ਹੋਈ ਸਤਿਗੁਰ ਆਗੈ ਨਾ ਨਿਵਹਿ ਉਨ੍ਹਾਂ ਅੰਤਰ ਕ੍ਰੋਧ ਬਲਾਏ। ਉਨ੍ਹਾਂ ਦੇ ਵਿਚ ਹੰਕਾਰ ਤੇ ਕ੍ਰੋਧ ਦੀ ਬਲਾ ਬੈਠੀ ਏ, ਜਿਹਦੇ ਕਰਕੇ ਉਹ ਪੂਰੇ ਸਤਿਗੁਰੂ ਦੇ ਅੱਗੇ ਨਿਵਦੇ ਨਹੀਂ, ਝੁਕਦੇ ਨਹੀਂ। ਹਰ 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 ਰਸ ਆਪ ਹੈ ਆਪੇ ਹਰ ਰਸ ਚੋਏ। ਜਦੋਂ ਕੋਈ ਗੁਰੂ ਕਾ ਪਿਆਰਾ ਉਹਦੇ ਨਾਮ ਨੂੰ ਵਾਰ ਵਾਰ ਜਪਦਾ ਦੁਹਰਾਉਂਦਾ ਤੇ ਰਸਨਾ ਉਸ ਰਸ ਦੇ ਨਾਲ ਭਰੀ ਜਾਂਦੀ ਏ, ਜਿੱਥੋਂ ਸਾਰਾ ਸਰੀਰ ਰਸਮਈ ਹੋ ਜਾਂਦਾ ਹੈ। ਆਪ ਦਇਆ ਕਰ ਦੇਵਸੀ ਗੁਰਮੁਖ ਅੰਮ੍ਰਿਤ ਚੋਏ। ਦਇਆ ਕਰਕੇ ਪੂਰਾ ਸਤਿਗੁਰੂ ਉਹ ਅੰਮ੍ਰਿਤ ਦੀ ਦਾਤ ਸਿੱਖ ਨੂੰ ਦਿੰਦਾ ਹੈ। ਪਹਿਲਾਂ ਬਾਹਰੋਂ ਅੰਮ੍ਰਿਤ ਦੀ ਦਾਤ ਦਿੰਦਾ, ਪਹਿਲਾਂ ਬਾਹਰੋਂ ਬਖਸ਼ਿਸ਼ ਕਰਦਾ ਜਿਹੜਾ ਅੰਮ੍ਰਿਤ ਦੀ ਦਾਤ ਪੰਜ ਪਿਆਰੇ ਦਿੰਦੇ। ਸਤਿਗੁਰੂ ਜੀ ਦਾ ਹੁਕਮ ਹੈ ਸਿੱਖ ਨੂੰ, ਉਹ ਅੰਮ੍ਰਿਤ ਬਾਹਰੋਂ ਪਾਇਆ ਤੇ ਫਿਰ ਸਿੱਖ ਨੇ ਰੋਜ਼ ਬਾਣੀ ਪੜ੍ਹਨੀ ਤੇ ਸਿਮਰਨ ਕਰਨਾ, ਉਹ ਅੰਮ੍ਰਿਤ ਅੰਦਰੋਂ ਨਿਕਲਣ ਲੱਗ ਪੈਂਦਾ ਆਪਣੇ ਆਪ, ਉਹ ਬੰਦੇ ਨੂੰ ਤ੍ਰਿਪਤ ਕਰ ਦਿੰਦਾ। ਇੱਕ ਨਸ਼ੇ ਵਰਗਾ ਉਹ ਜ਼ਰੂਰੀ ਹੈ ਪੀਣਾ ਇੱਕ ਧਾਰਮਿਕ ਬੰਦੇ ਵਾਸਤੇ, ਪਰ ਗੁਰਮੁਖ ਅੰਮ੍ਰਿਤ ਚੋਏ ਕਹਿੰਦੇ ਚੋਂਦਾ ਹੈ ਉਹਨਾਂ ਦੇ ਸਰੀਰ ਵਿਚੋਂ, ਉਨ੍ਹਾਂ ਦੇ ਜੀਵਨ ਵਿਚੋਂ। ਸਭ ਮਨ ਤਨ ਹਰਿਆ ਹੋਇਆ ਨਾਨਕ ਹਰ ਵਸਿਆ ਮਨ ਸੋਏ। ਉਹਦੀ ਨਿਸ਼ਾਨੀ ਕੀ ਏ, ਉਸ ਅੰਮ੍ਰਿਤ ਦੀ ਕੀ ਨਿਸ਼ਾਨੀ ਏ, ਕੀ ਕਹਾਂਗੇ। ਕਹਿਣ ਲੱਗੇ ਉਹ ਅੰਮ੍ਰਿਤ ਚੋਂਦਾ ਹੈ ਤੇ ਉਹਦੇ ਨਾਲ ਇਹ ਸਾਰੇ ਦਾ ਸਾਰਾ ਜੀਵਨ ਹਰਾ ਹੋ ਜਾਂਦਾ ਹੈ। ਹਰੇ ਦਾ ਮਤਲਬ ਇਹ ਨਹੀਂ ਵੀ ਸਰੀਰ ਨੂੰ ਪੱਤੇ ਨਿਕਲ ਹੁੰਦੇ, ਖਿੜਿਆ ਹੋਇਆ। ਹਰੇ ਦਾ ਮਤਲਬ ਖੇੜੇ ਦੇ ਵਿਚ, ਆਨੰਦ ਦੇ ਵਿਚ, ਚੜ੍ਹਦੀ ਕਲਾ ਦੇ ਵਿਚ। ਜਿਹੜੇ ਜਿਹੜੇ ਲੋਕਾਂ ਨੂੰ ਇਹ ਦਾਤ ਮਿਲੀ, ਉਹ ਬਸ ਉਨ੍ਹਾਂ ਦੀ ਜ਼ਿੰਦਗੀ ਵਿਚ ਬਸੰਤ ਆ ਗਈ। ਜਿਵੇਂ ਸੁੱਕੇ ਰੁੱਖ ਜਿਹੜੇ ਨੇ ਫੁੱਟ ਪਏ, ਬਸੰਤ ਆ ਗਈ ਉਨ੍ਹਾਂ ਦੀ ਜ਼ਿੰਦਗੀ ਦੇ ਅੰਦਰ, ਖੇੜਾ ਆ ਗਿਆ। ਤਾਂ ਹੀ ਗੁਰੂ ਸਾਹਿਬ ਕਹਿੰਦੇ, ਕਬੀਰ ਜੀ ਕਹਿੰਦੇ ਨੇ, ਮੌਲੀ ਧਰਤੀ ਮੌਲਿਆ ਆਕਾਸ਼, ਘੱਟ ਘੱਟ ਮੌਲਿਆ ਆਤਮ ਪ੍ਰਗਾਸ। ਕਹਿੰਦੇ ਉਨ੍ਹਾਂ ਦੇ ਜਦੋਂ ਅੰਦਰੋਂ ਖਿੜ ਗਿਆ ਨਾ, ਅੰਮ੍ਰਿਤ ਰਸ ਪੀ ਲਿਆ, ਉਹਦੀ ਨਿਸ਼ਾਨੀ ਕੀ? ਆਹ ਜ਼ਮੀਨ ਜਿਹੜੀ ਸੁੱਕੀ ਮਿੱਟੀ ਦੀ ਬਣੀ ਏ, ਇਹ ਵੀ ਕਹਿੰਦੇ ਹਰੀ ਦਿਸਣ ਲੱਗ ਪੈਂਦੀ। ਖਿੜੀ ਹੋਈ ਇੰਜ ਲੱਗਦਾ ਵੀ ਜਿਵੇਂ ਸਵਰਗ ਹੀ, ਜ਼ਮੀਨ ਸਾਰੀ ਲਿਸ਼ਕਦੀ, ਚਮਕਦੀ ਸਾਰੀ ਜ਼ਮੀਨ। ਮੌਲਿਆ ਆਕਾਸ਼, ਤੇ ਜਦੋਂ ਆਕਾਸ਼ ਵੱਲ ਵਹਿੰਦੇ ਨੇ, ਆਕਾਸ਼ ਵੀ ਖਿੜਿਆ ਨਜ਼ਰ ਆਉਂਦਾ। ਘੱਟ ਘੱਟ ਮੌਲਿਆ, ਹਰ ਇੱਕ ਸਰੀਰ ਉਹਦੇ ਵਿਚ ਖੁਸ਼ ਹੋ ਰਿਹਾ, ਖਿੜ ਰਿਹਾ। ਆਤਮ ਪ੍ਰਕਾਸ਼, ਤੇ ਆਤਮ ਵਿਚੋਂ ਪ੍ਰਕਾਸ਼ ਨਿਕਲ ਰਿਹਾ। ਕਹਿੰਦੇ ਦੁਤੀਆ ਮੌਲੇ ਚਾਰ ਵੇ ਸਿਮਰਤ ਮੌਲੀ ਸਿਉਂ ਕਤੇ। ਕਹਿੰਦੇ ਫਿਰ ਜਿਹੜੀਆਂ ਧਾਰਮਿਕ ਪੁਸਤਕਾਂ ਨੇ ਨਾ, ਜਿਨ੍ਹਾਂ ਨੂੰ ਪੜ੍ਹਨ ਵਾਲੇ ਪਾਠੀ ਅੱਕ ਜਾਂਦੇ ਨੇ ਪੜ੍ਹ ਪੜ੍ਹ ਕੇ ਵਿਚਾਰੇ, ਕਹਿੰਦੇ ਨੇ ਵੀ ਦੋ ਘੰਟੇ ਕਦੋਂ ਪੂਰੇ ਹੋਣ ਤੇ ਕਦੋਂ ਉੱਠੀਏ। ਕਹਿੰਦੇ ਫਿਰ ਨਹੀਂ ਇਸ ਤਰ੍ਹਾਂ ਹੁੰਦਾ। ਜਦੋਂ ਬੰਦਾ ਆਪ ਖਿੜ ਗਿਆ ਨਾ, ਹਰ ਇੱਕ ਚੀਜ਼ ਖਿੜਨ ਲੱਗ ਪੈਂਦੀ। ਸਾਡੇ ਅੰਦਰ ਉਦਾਸੀ ਹੋਣ ਕਰਕੇ, ਅੰਦਰ ਉਦਾਸੀ ਹੋਣ ਕਰਕੇ ਸਾਨੂੰ ਸਾਰੇ ਸੰਸਾਰ ਵਿੱਚੋਂ ਉਦਾਸੀ ਦਿਸਦੀ ਏ। ਜਦੋਂ ਅੰਦਰ ਖਿੜ ਗਿਆ ਤੇ ਬਾਹਰ ਕਿਤੇ ਉਦਾਸੀ ਨਹੀਂ, ਸਭ ਖਿੜਿਆ ਹੋਇਆ, ਸਭ ਹਰਾ ਭਰਾ। ਇਹ ਅੰਦਰ ਨੇ ਖਿੜਨਾ ਅਕਾਲ ਪੁਰਖ ਦੇ ਨਾਮ ਦੇ ਨਾਲ, ਉਹਨੇ ਹਰੇ ਹੋਣਾ। ਉਸ ਹਰੇਪਣ ਦੇ ਵਿਚੋਂ ਇਹ ਦਾਤ ਮਿਲਣੀ ਏ। ਇਸ ਕਰਕੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਇਨ੍ਹਾਂ ਸ਼ਬਦਾਂ ਦੇ ਵਿਚ ਇਹ ਬਖਸ਼ਾਂ ਵਰਤਾ ਰਹੇ ਨੇ, ਕਿਰਪਾ ਕਰਨ ਇਹ ਦਾਤਾਂ ਸਾਡੀ ਝੋਲੀ ਵਿਚ ਪੈਣ। ਭੁੱਲਾਂ ਚੁੱਕਾਂ ਦੀ ਆਪ ਜੀ ਨੇ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।